ਪਰ ਗੁਰੂ ਸਾਹਿਬ ਕਹਿੰਦੇ ਨਾ ਆਸਾ ਕੀ ਵਾਰੀ 'ਚ, ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ, ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੌ ਹੰਡਰਡ ਸੌ ਨਾ ਸੌ ਮਾਲਕ ਬਣ ਜਾਂਦੇ ਹਨ, ਇਹਦੇ ਸੌ ਖਸਮ ਬਣ ਜਾਂਦੇ ਨੇ, ਇਹਨੂੰ ਚੁੱਕਣ ਆ ਜਾਂਦੇ ਨੇ, ਕੌਣ ਪਿੰਡਾਂ ਦੇ ਲੋਕ ਲਿਜਾਰ ਜਾ ਕੇ ਉਹਨੂੰ ਵੇਚਦੇ ਰਹਿੰਦੇ ਨੇ। ਤੇਰਾ ਕੋਈ ਹੈ ਨਹੀਂ, ਅਵੱਲੀ ਵਾਰਸ ਨਹੀਂ ਹੈ, ਤੂੰ ਵਾਢੀਆਂ ਵਾਢੀਆਂ ਕਿਹਨੂੰ ਕਹਿੰਦੇ ਨੇ, ਵਾਢੀਆਂ ਵਿੱਚ ਵਿਛੜੀ ਹੋਈ ਨੂੰ ਕਹਿੰਦੇ ਨੇ, ਛੁੱਟੜ ਨੂੰ। ਅਸੀਂ ਲਾਸਟ ਟਾਈਮ ਜਨਰਲ ਵਿੱਚ ਸ਼ਬਦ ਵਿਚਾਰ ਕਰ ਰਹੇ ਸਾਂ, ਕਬੀਰ ਕੂਕਰ ਰਾਮ ਕੋ ਮੋਤੀਆ ਮੇਰੋ ਨਾਉ, ਤਾਂ ਅਸੀਂ ਸੋਚ ਰਹੇ ਸਾਂ ਮੋਤੀਆ ਮਤਲਬ ਨਾਂ ਲਿਖਿਆ ਹੋਇਆ ਜੀ, ਜੇ ਮੋਤੀ ਮੇਰਾ ਨਾਂ ਹੈ। ਉਹ ਕਈਆਂ ਨੇ ਪੱਪੀ ਕੁੱਤੇ ਦਾ ਨਾਂ ਰੱਖਿਆ ਹੁੰਦਾ, ਕਈਆਂ ਨੇ ਕੁਛ ਰੱਖਿਆ ਹੁੰਦਾ, ਸਾਰਿਆਂ ਨੇ ਤਾਂ ਮੋਤੀ ਨਹੀਂ ਰੱਖਿਆ ਹੋਇਆ ਕੁੱਤੇ ਦਾ ਨਾਂ, ਇਹ ਮੋਤੀਆ ਮੋਤੀ ਨਾਂ ਨਹੀਂ ਹੈ, ਨਾਉਨ ਨਹੀਂ ਹੈ। ਮੈਂ ਉਹਨੂੰ ਮਾਨ ਕੋਸ਼ਿਸ਼ ਦੇਖਿਆ, ਮੋਤੀਆ ਮਤਲਬ ਛੁੱਟੜ, ਵਿਛੜੀ ਹੋਈ, ਲਵਾਰਿਸ, ਗੁਆਚੀ ਹੋਈ। ਹਾਂ ਮੈਂ ਰਾਮ ਦਾ ਕੁੱਤਾ ਪਰ ਲਵਾਰਿਸ ਹਾਂ, ਮੋਤੀਆ ਮੇਰੋ ਨਾਂ, ਛੁੱਟੜ ਹਾਂ। ਅਤੇ ਮੈਨੂੰ ਵਿਕਾਰ ਘੇਰ ਕੇ ਪਕੜ ਕੇ ਜੰਜੀਰੀ ਪਾ ਕੇ ਗੱਲੇ ਮਾਰੇ ਜੇਵਰੀ ਜਾਂ ਖਿੱਚੈ ਤਾਂ ਜਾਓ, ਮੈਨੂੰ ਲਿਜਾਈ ਜਾਂਦੇ ਨੇ। ਕਦੇ ਕਾਮ ਲੈ ਜਾਂਦਾ, ਕਦੇ ਕ੍ਰੋਧ ਲੈ ਜਾਂਦਾ, ਕਦੇ ਲੋਭ ਜਾਂਦਾ, ਕਦੇ ਮੋਹ ਲੈ ਜਾਂਦਾ, ਕਦੇ ਹੰਕਾਰ ਲੈ ਜਾਂਦਾ, ਮੈਨੂੰ ਕੁਛ ਸਮਝ ਨਹੀਂ ਆਉਂਦੀ, ਕਦੇ ਤ੍ਰਿਸ਼ਨਾ ਮੈਨੂੰ ਪਕੜ ਕੇ ਲੈ ਜਾਂਦੀ ਹੈ, ਇਹ ਸਾਰੇ ਮੈਨੂੰ ਖਿੱਚ ਕੇ ਲੈ ਜਾਂਦੇ ਨੇ। ਮੋਤੀਆ ਮੋਤੀਆ ਹੀ ਵਾਢੀਆਂ ਹੈ, ਵਿਛੜੀ ਹੋਈ ਛੁੱਟੜ। ਇਸ ਛੁੱਟੜ ਬਾਰੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ, ਜਿਹੜੀ ਛੁੱਟੜ ਹੋਵੇ ਨਾ, ਜਿਹੜੀ ਵਿਛੜੀ ਹੋਵੇ, ਹੁਣ ਕਈਆਂ ਨੂੰ ਜੇ ਨਹੀਂ ਵਿਛੜੀ ਤਾਂ ਉਹਨਾਂ ਨੂੰ ਸਮਝ ਨਹੀਂ ਆਏਗੀ, ਪਰ ਇਹ ਤਾਂ ਸਮਝ ਸਕਦਾ ਨਾ, ਜੇ ਬੱਚਾ ਮੇਲੇ ਵਿੱਚ ਜਾਵੇ, ਪਿਤਾ ਨੂੰ ਕਵੇ ਮੇਲੇ 'ਚ ਐਂਟਰੀ ਵੇਲੇ ਇਹ ਖਿਡੌਣਾ ਲੈ ਦਿਉ, ਇਹ ਜਲੇਬੀ ਲੈ ਦਿਉ, ਇਹ ਤੂਤੂ ਲੈ ਦਿਉ, ਇਹ ਲੈ ਦਿਉ, ਇਹ ਲੈ ਦਿਉ, ਪਿਤਾ ਮਨਾ ਕਰੀ ਜਾਂਦਾ। ਪਰ ਜੇ ਮੇਲੇ ਦੇ ਅੰਦਰ ਪਿਤਾ ਦੀ ਜੇ ਉਂਗਲ ਛੁੱਟ ਜਾਏ, ਉਸ ਤੋਂ ਬਾਅਦ ਪੁਲਿਸ ਵਾਲੇ ਆ ਜਾਣ, ਕਈ ਹੋਰ ਮੰਮੀ ਪਾਪਾ ਵੀ ਆ ਜਾਣ, ਔਰ ਉਸ ਬੱਚੇ ਨੂੰ ਕਹਿਣ ਇਹ ਖਿਡੌਣਾ ਲੈ ਲੈ, ਕਹਿੰਦਾ ਨਹੀਂ ਪਾਪਾ ਚਾਹੀਦਾ, ਇਹ ਲੈ ਲੈ ਜਲੇਬੀ ਪਾਪਾ ਚਾਹੀਦਾ, ਇਹ ਲੈ ਲੈ ਪਾਪਾ ਚਾਹੀਦਾ, ਹੁਣ ਉਹਨੂੰ ਸਾਰਾ ਕੁਛ ਨਹੀਂ ਚੰਗਾ ਲੱਗਦਾ, ਵਿਛੜਿਆ, ਛੁੱਟੜ, ਵਾਢੀਆਂ, ਹੁਣ ਮੈਨੂੰ ਕੁਛ ਨਹੀਂ ਚਾਹੀਦਾ, ਮੇਰਾ ਪਾਪਾ ਚਾਹੀਦਾ। ਉਹਨੂੰ ਕਹਿੰਦਾ ਨਹੀਂ, ਅਨਾਊਂਸ ਕਰ ਦਿੱਤਾ ਮਿਲ ਜਾਣਗੇ ਤਾਂ ਤੱਕ ਲੈ ਲੈ। ਨੋ, ਧੀਰਜ ਕਿਵੇਂ ਆਵੇ, ਵਿਸਾਖ ਧੀਰਨ ਕਿਉਂ ਵਾਢੀਆਂ, ਧੀਰਨ ਮੀਨਸ ਧੀਰਜ, ਪੇਸ਼ੈਂਸ ਕਿਵੇਂ ਆਵੇ, ਜਿੰਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ। ਗੁਰੂ ਪਾਤਸ਼ਾਹ ਕਹਿੰਦੇ ਜੇ ਤੂੰ ਮਿਲਣਾ ਨਹੀਂ ਨਾ ਚਾਹੁੰਦਾ ਤਾਂ ਕਹਿੰਦੇ ਤੁਖਾਰੀ ਵਿੱਚ, ਤੁਧ ਬਿਨ ਅੱਡ ਨਾ ਮੋਲੋ, ਮੇਰਾ ਨਾ ਤੇਰੇ ਬਿਨ ਨਾ ਕੌਡੀ ਵੀ ਦਾਮ ਨਹੀਂ ਹੈ, ਇਸ ਕਰਕੇ ਮੈਂ ਤੈਨੂੰ ਮਿਲਣਾ ਚਾਹੁੰਦਾ। ਆਈ ਵਾਂਟ ਟੂ ਰਸ਼, ਆਈ ਮੀਨ ਹਰੀ, ਮੇਰਾ ਸਭ ਤੋਂ ਕੀਮਤੀ ਕੰਮ ਹੋ ਗਿਆ ਹੈ, ਅਵਰ ਕਾਜ ਤੇਰੇ ਕਿਤੇ ਨਾ ਕੰਮ, ਮਿਲਸਾ ਸੰਗਤ ਭੱਜ ਕੇਵਲ ਨਾਮ, ਮੇਰਾ ਮੇਰਾ ਇਸ ਵੇਲੇ ਪ੍ਰਿਓਰਿਟੀ ਬਣ ਗਈ ਹੈ, ਆਈ ਵਾਂਟ ਟੂ ਮੀਟ ਯੂ। ਠੀਕ ਹੈ ਮੈਂ ਪੈਸੇ ਕਮਾਉਣਾ, ਠੀਕ ਹੈ ਮੈਂ ਵੋਟੀ ਬੱਚੇ ਕਰਦਾ, ਠੀਕ ਹੈ ਮੇਰਾ ਪਰਿਵਾਰ ਹੈ, ਇਹ ਸਭ ਕੁਛ ਹੈ, ਪਰ ਇਹ ਸਾਰਾ ਕੁਛ ਕਰਦਿਆਂ ਹੋਇਆ ਮੈਂ ਤੇਰੇ ਬਿਨਾਂ ਕੁਰਬਲ ਕੁਰਬਲ ਹਾਂ, ਮੈਨੂੰ ਅਸ਼ਾਂਤੀ ਹੈ, ਮੈਨੂੰ ਪੇਸ਼ੈਂਸ ਨਹੀਂ ਹੈ। ਜੇ ਮੇਰਾ ਨੌਕਰ ਵਕਤ ਸਿਰ ਕੰਮ ਨਾ ਕਰੇ ਮੈਂ ਉਹਨੂੰ ਗਾਲਾਂ ਕੱਢਦਾ, ਜੇ ਮੇਰੇ ਵੋਟੀ ਹੈ ਮੇਰਾ ਆਦਮੀ ਕਹਿਣਾ ਨਾ ਮੰਨੇ, ਬੱਚੇ ਮੇਰਾ ਕਹਿਣਾ ਨਾ ਮੰਨਣ, ਮਾਂ ਪਿਓ ਮੇਰਾ ਕਹਿਣਾ ਨਾ ਮੰਨਣ, ਮੈਂ ਉਹਨਾਂ 'ਤੇ ਯੈਲ ਕਰਦਾ। ਜੇ ਮੇਰੇ ਆਫਿਸ ਅੰਦਰ ਜਾਂ ਮੇਰੀ ਫੈਕਟਰੀ ਦੇ ਅੰਦਰ ਮੇਰਾ ਨੌਕਰ ਕੁਛ ਨਾ ਕਰੇ ਮੈਨੂੰ ਗੁੱਸਾ ਚੜ ਜਾਂਦਾ ਹੈ, ਮੈਂ ਪੇਸ਼ੈਂਸ ਨਹੀਂ ਹੈ, ਵਿਛੜਿਆ ਹੋਇਆ ਨਾ, ਤਾਂ ਤੂੰ ਮੈਨੂੰ ਮਿਲ ਜਾਏ ਤਾਂ ਮੈਨੂੰ ਇਹ ਸਾਰਾ ਕੁਛ ਕਰਨਾ ਨਾ, ਧੀਰਜ ਆ ਜਾਏਗਾ, ਪੇਸ਼ੈਂਸ ਆ ਜਾਏਗੀ, ਟ੍ਰੈਫਿਕ ਜੈਮ ਵੀ ਹੋਏਗਾ, ਮੈਂ ਛਿੱਥਾ ਨਹੀਂ ਪਾਵਾਂਗਾ, ਫਰਸਟ੍ਰੇਟ ਨਹੀਂ ਹੋਵਾਂਗਾ। ਕਿਉਂ ਨਾ ਫਰਸਟ੍ਰੇਟ, ਕਿਉਂ ਮੈਨੂੰ ਗੁੱਸਾ ਚੜ੍ਹਦਾ, ਕਿਉਂ ਮੈਂ ਕ੍ਰੋਧਿਤ ਹੁੰਦਾ, ਵਾਈ ਆਈ ਮੀਨ ਰਸ਼ ਟੂ ਮੀਟ ਯੂ, ਮੈਨੂੰ ਕਿਉਂ ਕਾਲ ਹੈ ਤੇਰੇ ਨਾਲ ਮਿਲਣ ਦੀ, ਕਿਉਂਕਿ ਮੈਂ ਡਰਿਆ ਹੋਇਆ, ਮੈਂ ਇਸ ਅਣਜਾਣ ਗਲੀ ਦੇ ਵਿੱਚ ਇੱਕ ਕੁੱਤਾ ਆ ਗਿਆ, ਭੌਂਕਾਂ ਇਸ ਤਨ ਤਾਈ, ਮੈਂ ਡਰਿਆ ਹੋਇਆ। ਹੁਣ ਇਸ ਡਰ ਨੂੰ ਦੂਰ ਕਰਨ ਵਾਸਤੇ ਗੁਰੂ ਪਾਤਸ਼ਾਹ ਨਿਰਭਉ ਕਾ ਸੋਇਲਾ ਸ਼ੁਰੂ ਕਰਦੇ ਨੇ। ਸੋਇਲਾ ਬਾਣੀ ਦਾ ਇਹ ਜਿਹੜਾ ਪਹਿਲਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੌੜੀ ਰਾਗ ਜਿੱਥੇ ਸ਼ੁਰੂ ਹੁੰਦਾ ਤੁਸੀਂ ਘਰ ਜਾ ਕੇ ਦੇਖਣਾ, ਗੁਰੂ ਗ੍ਰੰਥ ਸਾਹਿਬ ਦੇ 151 ਨੰਬਰ ਪੰਨੇ ਤੋਂ ਸ਼ੁਰੂ ਹੁੰਦਾ ਹੈ। 151 ਨੰਬਰ ਪੰਨੇ 'ਤੇ ਤੁਸੀਂ 8, 10, 15, 20 ਪੰਨੇ ਪੜ੍ਹਨਾ ਤਾਂ ਗੌੜੀ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਉਹ ਸਾਰਾ ਜੋ ਕੁਝ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਹੁੰਦਾ ਕੀ ਹੈ। ਮੈਂ ਤੁਹਾਨੂੰ ਪਹਿਲਾਂ ਉੱਥੋਂ ਲੈ ਕੇ ਅੱਗੇ ਸ਼ਬਦ ਦੇ ਵਿੱਚ ਚੱਲਾਂਗਾ। ਮੈਂ ਜਦੋਂ ਗੌੜੀ ਰਾਗ ਦੀ ਡਿਟੇਲ ਵਿੱਚ ਗਿਆ, ਜਿੱਥੇ ਕਿ ਦੂਜੀ ਵਾਰੀ ਵੀ ਜੈ ਕਰ ਕੀਰਤ ਲਿਖਿਆ ਹੋਇਆ, ਉੱਥੇ ਮੈਂ ਦੇਖ ਕੇ ਹੈਰਾਨ ਰਹਿ ਗਿਆ। ਮਨ ਬੇਲਗਾਮ ਹੋਵੇ ਤਾਂ ਵਿਕਾਰਾਂ ਦੇ ਵਸ ਪੈ ਜਾਂਦਾ ਉੱਥੇ ਸ਼ਬਦ ਨੇ। ਵਿਕਾਰਾਂ ਦੇ ਵਸ ਬੇਲਗਾਮ ਮਨ, ਇਹ ਹੀ ਬੇਲਗਾਮ ਮਨ ਡਰ ਵਿੱਚ ਰਹਿੰਦਾ, ਚਿੰਤਾ ਫਿਕਰ ਤੌਖਲੇ ਸੰਸੇ ਨੂੰ ਰਹਿੰਦੇ ਨੇ। ਇਹ ਮਨ ਰਜ਼ਾ 'ਚ ਨਹੀਂ ਰਹਿਣਾ ਚਾਹੁੰਦਾ ਜਦੋਂ ਇਸਨੂੰ ਡਰ ਚਿੰਤਾ ਤੌਖਲੇ ਹੋਣ, ਇਸੇ ਕਰਕੇ ਨਿਰਭਉ ਕਾ ਸੋਇਲਾ ਨੂੰ ਗਵਾਇਆ। ਇਹ ਮਨ ਤ੍ਰਿਸ਼ਨਾ ਔਰ ਹਉਮੈ ਵਿੱਚ ਫਸ ਜਾਂਦਾ, ਇਹਦੀ ਲਿਸਨਿੰਗ ਬੰਦ ਹੋ ਜਾਂਦੀ ਹੈ। ਵੈਨ ਐਵਰ ਐਨੀ ਪਰਸਨ ਡਜ਼ ਨੋਟ ਵਾਂਟ ਟੂ ਲਿਸਨ ਦ ਟਰੁੱਥ, ਹੂ ਸੋ ਐਵਰ ਇਜ਼ ਇਗਨੋਰਿੰਗ ਦ ਟਰੁੱਥ, ਦੈਟ ਇਜ਼ ਦ ਬਿਗੈਸਟ ਸਿਨ। ਔਰ ਉਹ ਸੱਚ ਸਮਝਣਾ ਨਹੀਂ ਚਾਹੁੰਦਾ, ਉਹ ਕਹਿੰਦਾ ਅਸੀਂ ਇਸ ਤਰ੍ਹਾਂ ਤੜਫਦੇ ਹੋਏ ਕੁਰਬਲ ਕੁਰਬਲ ਕਰਦੇ ਠੀਕ ਹਾਂ, ਅਸੀਂ ਸ਼ਾਂਤ ਹੋਣਾ ਨਹੀਂ ਚਾਹੁੰਦੇ ਹਾਂ। ਪਰ ਜਿਹੜਾ ਡਾਰਕਨੈਸ ਆਫ ਇਗਨੋਰੈਂਸ ਹੈ ਨਾ, ਉਹ ਬਹੁਤ ਵੱਡਾ ਦੁੱਖ ਹੈ। ਉਸ ਦੁੱਖ ਨੂੰ ਦੂਰ ਕਰਨ ਵਾਸਤੇ ਗੁਰੂ ਪਾਤਸ਼ਾਹ ਮਨੁੱਖ ਦੇ ਉੱਤੇ ਤਰਸ ਕਰਕੇ ਇਸ ਨੂੰ ਸਮਝਾ ਰਹੇ ਨੇ ਕਿ ਤੂੰ ਆਪਣੀ ਲਿਸਨਿੰਗ ਬੰਦ ਕੀਤੀ ਹੋਈ ਹੈ, ਸੱਚ ਸੁਣਨਾ ਨਹੀਂ ਚਾਹੁੰਦਾ। ਸੱਚ ਸੁਣ ਕੇ ਤਾਂ ਦੇਖ, ਤੈਨੂੰ ਸੁੱਖ ਆ ਜਾਏਗਾ, ਤੇਰਾ ਡਰ ਦੂਰ ਹੋ ਜਾਏਗਾ, ਯੂ ਵਿਲ ਬੀ ਪਲੀਜ਼ਡ, ਯੂ ਵਿਲ ਬੀ ਆਲਵੇਜ਼ ਇਨ ਹੈਪੀਨੈਸ। ਰਜ਼ਾ ਮੰਨਣ ਵਾਸਤੇ ਜੇ ਗੁਰੂ ਦੀ ਗੱਲ ਸੁਣ ਲਵੇ ਤਾਂ ਰਜ਼ਾ ਮੰਨਣੀ ਆ ਜਾਂਦੀ ਹੈ, ਫੀਅਰ ਦੂਰ ਹੋ ਜਾਂਦਾ, ਅਤੇ ਇਸ ਨੂੰ ਆਪਣੇ ਕਰਮਾਂ ਉੱਤੇ ਮਾਣ ਕਰਨ ਦੀ ਆਦਤ ਖਤਮ ਹੋ ਜਾਂਦੀ ਹੈ। ਮਨੁੱਖ ਮਾਣ ਕਰਦਾ ਨਾ, ਆਏਗਾ ਨਾ, ਤੇਰੇ ਦਾਨ ਨੇ ਕੀਮਤ ਨਾ ਪਵੇ, ਮੈਂ ਇਤਨਾ ਦਾਨ ਕਰਾਂਗਾ, ਇਹਦੇ ਰੱਬ ਜੀ ਕੋਲ ਮੈਂ ਕਹਿਣਾ ਮਨਵਾ ਲਵਾਂਗਾ, ਜੇ ਰੱਬ ਜੀ ਨਹੀਂ ਮੰਨਣਗੇ ਤਾਂ ਫਲਾਣੇ ਤੀਰਥ 'ਤੇ ਜਾ ਕੇ ਕਰ ਦਾਂਗਾ, ਜੇ ਉਹ ਨਹੀਂ ਮੰਨਣਗੇ ਕਿਸੇ ਪ੍ਰਬੰਧਕਾਂ ਨੂੰ ਕਹਾਂਗਾ, ਮੈਂ ਤੁਹਾਨੂੰ ਵੋਟ ਦਿਆਂਗਾ, ਤੁਹਾਨੂੰ ਮੈਂ 100, 150 ਜਾਂ 200 ਵੋਟਾਂ ਲੈ ਦਿਆਂਗਾ, ਇਸ ਕਰਕੇ ਤੁਸੀਂ ਅਰਦਾਸ ਵਿੱਚ ਮੇਰਾ ਨਾਂ ਬੋਲੋ, ਮੇਰੇ ਵੱਲੋਂ ਸੰਗਮਰਮਰ ਲੱਗਾ, ਪੱਖਾ ਲੱਗਾ, ਸੋਨੇ ਦੀ ਪਾਲਕੀ ਲੱਗੀ ਹੈ, ਜਾਂ ਮੇਰੇ ਵੱਲੋਂ ਇਹ ਹੋਇਆ, ਤਾਂ ਕਿ ਆਪਣੇ ਦਾਨ ਦੀ ਮੈਂ ਕੀਮਤ ਪਵਾ ਸਕਾਂ। ਉਸ ਸਾਰੀ ਲੜੀ ਦੇ ਵਿੱਚ ਜੈ ਕਰਦੀ ਜਿਹੜੀ ਗੌੜੀ ਰਾਗ ਵਿੱਚ ਹੈ, ਇਹ ਸਾਰੀਆਂ ਗੱਲਾਂ ਲਿਖੀਆਂ ਕਿ ਮਨੁੱਖ ਆਪਣੇ ਕਰਮਾਂ ਦਾ ਮਾਣ ਛੱਡ ਦਿੰਦਾ। ਇਹ ਸਾਰੇ ਉਹ ਸਾਰੇ ਸ਼ਬਦ ਪੜ੍ਹੋਗੇ ਨਾ, ਇਹ ਸਾਰੀਆਂ ਗੱਲਾਂ ਪਤਾ ਲੱਗੀਆਂ। ਉੱਥੋਂ ਲੈ ਕੇ ਅਸੀਂ ਵਾਪਸ ਆ ਗਏ ਸੋਇਲਾ ਦੇ ਪਹਿਲੇ ਸ਼ਬਦ ਵਿੱਚ। ਆਓ ਹੁਣ ਇਸ ਪਹਿਲੇ ਸ਼ਬਦ ਨੂੰ ਸਮਝੀਏ। ਪਹਿਲਾ ਸ਼ਬਦ, ਰਹਾਓ ਤੁਮ ਗਾਵੋ ਮੇਰੇ ਨਿਰਭਉ ਕਾ ਸੋਇਲਾ। ਸੋਇਲਾ ਕੀ ਹੁੰਦਾ ਹੈ? ਪਿੰਡਾਂ ਦੇ ਵਿੱਚ ਜਾਂ ਅੱਜ ਤੱਕ ਵੀ ਅੱਜ ਦਾ ਨਾਂ ਲੇਡੀ ਸੰਗੀਤ ਰੱਖਿਆ ਹੋਇਆ ਲੋਕਾਂ ਨੇ ਘਰਾਂ ਵਿੱਚ ਵਿਆਹ ਵੇਲੇ। ਜਦੋਂ ਵਿਆਹ ਹੁੰਦਾ ਨਾ, ਕੁੜੀ ਦੇ ਘਰ ਬੈਠ ਕੇ ਜਾਂ ਮੁੰਡੇ ਦੇ ਘਰ ਬੈਠ ਕੇ ਉਹ ਗੀਤ ਗਾਉਂਦੀਆਂ ਨੇ ਬੀਬੀਆਂ, ਰਿਸ਼ਤੇਦਾਰ, ਮਹੱਲੇ ਵਾਲੇ। ਸੋਇਲਾ ਦਾ ਆਮ ਤੌਰ 'ਤੇ ਮੰਨਿਆ ਜਾਂਦਾ ਕਿ ਸੋਇਲਾ ਗਾਇਆ ਜਾਂਦਾ ਜਦੋਂ ਕੁੜੀ ਵਿਆਹਣ ਵਾਲੀ ਹੈ, ਉਸ ਤੋਂ ਕੁਛ ਦਿਨ ਪਹਿਲਾਂ ਉਹਦੇ ਘਰ ਮਹੱਲੇ ਵਾਲੀਆਂ ਅਤੇ ਉਹ ਸਾਰੇ ਸਹੇਲੀਆਂ ਰਿਸ਼ਤੇਦਾਰ ਗਾਉਂਦੇ ਨੇ। ਉਹ ਸੋਇਲਾ ਜਿਹੜਾ ਬੀਬੀਆਂ ਗਾਉਂਦੀਆਂ, ਉਹ ਸੋਇਲੇ ਵਿੱਚ ਨਾ ਦੋ ਅੰਦਾਜ਼ ਹੁੰਦੇ ਨੇ, ਦੋ ਜਜ਼ਬਾਤ ਹੁੰਦੇ ਨੇ। ਇੱਕ ਪਹਿਲਾ ਵਿਛੋੜੇ ਦਾ ਦੁੱਖ, ਸਾਡੇ ਤੋਂ ਵਿਛੜ ਜਾਏਗੀ, ਦਰਦ। ਅਤੇ ਦੂਜਾ ਜਜ਼ਬਾਤ ਉਹਦੇ ਵਿੱਚ ਹੁੰਦਾ ਪਿਆਰ ਭਰਿਆ ਅਸੀਸ ਦਾ, ਬਲੈਸਿੰਗਸ ਦਾ, ਉਹ ਸੋਇਲਾ। ਪਰ ਇਸ ਸੋਇਲੇ ਨੂੰ ਗਾਉਣ ਵਾਸਤੇ ਲੋਕ ਇਸ ਤੋਂ ਬਾਅਦ ਡਰੇ ਰਹਿੰਦੇ ਨੇ। ਕਿਵੇਂ ਡਰੇ ਰਹਿੰਦੇ ਨੇ? ਆਓ ਇਸ ਨੂੰ ਸਮਝੀਏ। ਬਚਪਨ ਤੋਂ ਡਰ ਹੈ, ਹਾਏ ਕੁੜੀ ਜੰਮ ਪਈ ਆ, ਇਹਦਾ ਦਾਜ ਦੇਣਾ ਪਏਗਾ, ਜਿੱਥੇ ਵਿਆਹਾਂਗੇ ਪਤਾ ਨਹੀਂ ਸੁਖੀ ਵਸੇਗੀ ਕਿ ਨਹੀਂ ਵਸੇਗੀ, ਡਰ। 1, 2, 3 ਅਨਲਿਮਿਟਿਡ ਡਰ, ਤੁਸੀਂ ਗਿਣਤੀ ਅੱਗੇ ਪਾਈ ਜਾਓ। ਪਤਾ ਨਹੀਂ ਇਹਦਾ ਵਰ ਕੈਸਾ ਮਿਲੇਗਾ, ਪਤਾ ਨਹੀਂ ਕੀ ਬਣੇਗਾ, ਪਤਾ ਨਹੀਂ ਸੱਸ ਕੈਸੀ ਹੋਏਗੀ, ਪਤਾ ਨਹੀਂ ਘਰ ਕੈਸਾ ਹੋਏਗਾ, ਡਰ 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 ਡਰ। ਸੋਇਲਾ ਗਾਇਆ ਹੈ ਜਾ ਕੇ ਸੁਖੀ ਵਸੇ, ਪਰ ਡਰ ਹੈ ਪਤਾ ਨਹੀਂ ਪਤੀ ਸੁਖੀ ਰੱਖੇਗਾ ਕਿ ਨਹੀਂ ਰੱਖੇਗਾ, ਇਸ ਕਰਕੇ ਦਾਜ ਦੇਈਏ। ਸੋਇਲੇ ਦੇ ਵਿੱਚੋਂ ਗੱਲ ਨਿਕਲ ਕੇ ਆ ਰਹੀ ਹੈ ਸਾਹਮਣੇ, ਮਨੁੱਖ ਡਰਦਾ ਹੈ ਅਤੇ ਕੁੜੀ ਦੇ ਨਾਲ ਸੋਇਲਾ ਗਾ ਕੇ ਉਸ ਨੂੰ ਦਾਜ ਦਿੰਦਾ ਹੈ, ਮਤੇ ਉਹ ਰੋਟੀ ਨਾ ਦੇਣ। ਦੈਟ ਇਜ਼ ਦਾ ਬਿਗੈਸਟ ਕੈਚ, ਕਿ ਪਤੀ ਨਾਲ ਔਰ ਸੱਸ ਨਾਲ ਹਮੇਸ਼ਾ ਡਿਸਹਾਰਮਨੀ ਰਹਿੰਦੀ ਹੈ। ਤੂੰ ਕੀ ਸਮਝਦੀ, ਅਸੀਂ ਤੁਹਾਨੂੰ ਰੋਟੀ ਨਹੀਂ ਦਿਆਂਗੇ, ਤੇਰੇ ਤੋਂ ਪਹਿਲਾਂ ਅਸੀਂ ਜੀਂਦੇ ਨਹੀਂ ਸਾਂ, ਖਾਂਦੇ ਨਹੀਂ ਸਾਂ, ਤੇਰੇ ਤੋਂ ਇਲਾਵਾ ਕਿ ਇਸ ਘਰ 'ਚ ਕਦੇ ਕੋਈ ਆਇਆ ਹੀ ਨਹੀਂ। ਇਹ ਉਹਨਾਂ ਨੂੰ ਇਨਸਿਕਿਉਰਿਟੀ ਮਨ 'ਚ ਹੋ ਜਾਂਦੀ ਹੈ। ਦਾਜ ਸਟਾਰਟਸ ਅਗੇਂਸਟ ਫੀਅਰ, ਡਰ ਪਤਾ ਨਹੀਂ ਸੁਖੀ ਰੱਖਣਗੇ ਕਿ ਨਹੀਂ। ਪਰ ਅਸੀਂ ਕੈਸ਼ ਜੇ ਦੇਣਾ ਤੇ ਅਸੀਂ ਕੁੜੀ ਦੇ ਨਾਂ ਤੇ ਫਿਕਸ ਕਰਾਉਣਾ ਹੈ, ਹੋਰ ਸੱਸ ਨਾਲ ਲੈ ਜਾਏ, ਸਹੁਰਾ ਨਾਲ ਲੈ ਜਾਏ, ਨਨਾਣ ਨੂੰ ਨਾ ਵਿਆਹ ਦੇਣ, ਫਿਕਸ ਕਰਾਉਣਾ ਕੁੜੀ ਦੇ ਨਾਂ ਤੇ, ਹੋਰ ਕੁੜੀ ਦੇ ਬੱਚਿਆਂ ਦੇ ਨਾਂ ਤੇ। ਡਰ ਕੋਈ ਜੀ ਮੁਸ਼ਕਲ ਵੇਲਾ ਵੀ ਆ ਸਕਦਾ, ਇਸ ਕਰਕੇ ਸੋਨਾ ਇਹਨੂੰ ਦੇਣਾ, ਇਹ ਸੋਨਾ ਵੇਚੇ ਜਦੋਂ ਇਹਦਾ ਪਤੀ ਮਰ ਜਾਏ। ਪਹਿਲਾਂ ਹੀ ਨੈਗੇਟਿਵ ਸੋਚ ਲਿਆ, ਜਿਵੇਂ ਇਹ ਸਾਰੀ ਉਮਰ ਰਹੇਗੀ, ਪਤੀ ਮਰ ਜਾਏਗਾ ਪਹਿਲਾਂ ਹੀ। ਆਓ ਜੀ ਜਵਾਈ ਸਾਹਿਬ, ਤੁਸੀਂ ਵਾਹ, ਬੜੀ ਸੁਲੱਖਣੀ ਕੜੀ, ਵਧਾਈ ਹੋਵੇ ਜੇ, ਬਹੁਤ ਜੀ ਵਾਹ ਜੀ ਅਸੀਸਾਂ, ਪਰ ਮਰ ਜਾਏਗਾ, ਖਤਰਾ ਡਰ ਹੈ, ਸੋਨਾ ਦੇ ਰਿਹਾ ਇਹਨੂੰ, ਤੂੰ ਤਾਂ ਮਰ ਜਾਣਾ। ਮੇਰੀ ਇਸੀ ਐਕਟਿੰਗ ਨੂੰ ਇੰਝ ਹੀ ਲਵੋ, ਕਿਉਂਕਿ ਅਸੀਂ ਇੰਝ ਹੀ ਸੋਚਦੇ ਹਾਂ। ਦੈਟਸ ਵਾਈ ਦਾ ਫੀਅਰ ਸਟਾਰਟਸ, ਸਾਰਾ ਅਸੀਂ ਉਸ ਕੁੜੀ ਦੇ ਨਾਲ ਜੋ ਕੁਛ ਕਰਦੇ ਹਾਂ, ਅਤੇ ਡਰ ਦੇ ਕਾਰਨ ਹੀ ਬਚਪਨ ਤੋਂ ਸੋਚਦੇ ਰਹਿੰਦੇ ਹਾਂ ਸਾਡੀ ਕੁੜੀ ਤਾਂ ਮੰਗਲੀਕ ਹੈ ਜੀ, ਮੰਗਲਵਾਰ ਨੂੰ ਜੰਮੀ ਆ, ਇਹਨੂੰ ਪਤਾ ਨਹੀਂ ਕੀ ਰਿਸ਼ਤਾ ਮਿਲੇਗਾ ਕਿ ਨਹੀਂ ਮਿਲੇਗਾ। ਡਰ ਸੋਇਲਾ ਗਾਇਆ, ਡਰ ਤਾਂ ਹੀ ਗੁਰੂ ਪਾਤਸ਼ਾਹ, ਮੈਂ ਸੋਚਦਾ ਰਿਹਾ ਗੁਰੂ ਪਾਤਸ਼ਾਹ ਸੋਇਲੇ ਨੂੰ ਵਰਤ ਕੇ ਲਫਜ਼ ਨੂੰ, ਫਿਰ ਇਹਨੂੰ ਕਾਟ ਵੀ ਮਾਰ ਕੇ ਕਹਿੰਦੇ ਨੇ ਤੂੰ ਗਾਣਾ ਨਾ ਸੋਇਲਾ, ਤਾਂ ਮੇਰੇ ਨਿਰਭੋਕਾ ਵਾਲਾ ਗਾ, ਤੂੰ ਡਰਦਾ ਰਹਿੰਦਾ। ਇਸੇ ਕਰਕੇ ਤਾਂ ਤੂੰ ਧੀ ਵਾਸਤੇ ਜਿਵੇਂ ਡਰਦਾ ਰਹਿੰਦਾ, ਕੁੜੀ ਵਾਸਤੇ ਜਿਵੇਂ ਡਰਦਾ ਰਹਿੰਦਾ, ਇਸ ਤਰ੍ਹਾਂ ਹੀ ਤੂੰ ਆਪ ਰੱਬ ਜੀ ਦੇ ਨਾਲ ਵਿਆਹ ਕਰਾਉਣ ਵਾਸਤੇ ਡਰਦਾ ਰਹਿੰਦਾ। ਪਤਾ ਨਹੀਂ ਜੇ ਰੱਬ ਜੀ ਦੇ ਰਸਤੇ ਪੈ ਗਏ ਦੁਨੀਆ ਜੀਰ ਨਹੀਂ ਦੇਗੀ, ਜੇ ਇਮਾਨਦਾਰੀ ਨਾਲ ਕੰਮ ਕਰਨ ਲੱਗੇ ਦੁਨੀਆ ਜੀਰ ਨਹੀਂ ਦੇਗੀ। ਵੀਰ ਜੀ ਇਨਕਮ ਟੈਕਸ ਥੋੜ੍ਹੀ ਬਹੁਤ ਹੈ ਫਿਰ ਕਰਨੀ ਪੈਂਦੀ ਨਾ, ਦੁਨੀਆ ਜੀਰ ਨਹੀਂ ਦੇਗੀ। ਡਰ ਕਿਉਂਕਿ ਤੈਨੂੰ ਆਪਣੀ ਧੀ ਵਿਆਹਣ ਵੇਲੇ ਡਰ ਹੈ, ਧੀ ਵਿਆਹਣ ਵੇਲੇ ਡਰ, ਤਾਂ ਹੁਣ ਇਹਦਾ ਰਿਸ਼ਤਾ ਠੀਕ ਮਿਲ ਜਾਏ। ਇਸ ਕਰਕੇ ਟੇਵਾ ਨਛੱਤਰ ਤਾਰੇ ਮਿਲਾਓ, ਕੁੰਡਲੀ ਮਿਲਵਾਓ, ਕੋਈ ਪੰਡਿਤ ਜੀ ਲਾਓ, ਉਹ ਕੁੰਡਲੀ ਮਿਲਾਏਂਗੇ ਤੋ ਸੁਖੀ ਹੋਗਾ। ਪੰਡਿਤ ਜੀ ਪੈਸੇ ਇਤਨੇ ਦੀਏ, ਕੁੰਡਲੀ ਮਿਲ ਗਈ, ਪਰ ਲੜਕੀ ਕੋ ਦੇਖੋ ਦੋ ਸਾਲ ਕੇ ਬਾਅਦ ਹੋ ਸਕਤਾ ਇਸਕਾ ਭਰਤਾ ਮਰ ਜਾਏ, ਤੋ ਫਿਰ ਕਿਆ ਕਰੇ, ਪੈਸੇ ਔਰ ਲੋ, ਕੁੰਡਲੀ ਔਰ ਰਿਫਾਈਨ ਕਰੋ, ਇਸਕੋ ਕੰਪਿਊਟਰ ਮੇ ਔਰ ਪ੍ਰੋਗਰਾਮਿੰਗ ਕਰੋ, ਕੁੰਡਲੀ ਔਰ ਜ਼ੋਰਦਾਰ ਨਿਕਾਲੋ, ਪੈਕਿੰਗ ਉਸਕੀ ਬੜੀਆ ਹੋਣੀ ਚਾਹੀਏ, ਪੈਸੇ ਔਰ ਲੋ। ਡਰ ਅਸੀਂ ਗੁਰੂ ਨਾਨਕ ਦੇ ਅਖਵਾਉਣ ਵਾਲੇ, ਅਸੀਂ ਇਹ ਵਿਸਾਖੀ ਮਨਾਉਣ ਵਾਲੇ, ਖਾਲਸੇ ਦਾ ਸਾਜਨਾ ਦਿਵਸ 300 ਸਾਲ ਲੰਘ ਗਿਆ, ਅਸੀਂ ਮਾਣ ਦੇ ਨਾਲ ਖੰਡੇ ਬਾਟੇ ਕੀ ਪੌਲ ਛੱਕਣ ਦੇ ਬਾਵਜੂਦ ਵੀ ਡਰਦੇ ਹਾਂ। ਅਸੀਂ ਕਿਸੇ ਨਾ ਕਿਸੇ ਤਰੀਕੇ ਇੱਧਰੋਂ ਨਹੀਂ ਇੱਧਰੋਂ ਕੰਨ ਹੱਥ ਘੁੰਮਾ ਕੇ ਕੁੰਡਲੀ ਕਢਾਉਂਦੇ ਹਾਂ, ਕੁੰਡਲੀ ਮਿਲਵਾਉਂਦੇ ਹਾਂ, ਪੱਤਰੀ ਮਿਲਵਾਉਂਦੇ ਹਾਂ। ਇਹ ਨੋਸ਼ਨ ਮੈਨੂੰ ਡਿਸਕਸ ਕਰਨੀ ਪਏਗੀ, ਤਾਂ ਹੀ ਤਾਂ ਨਿਰਭਾਉਕਾ ਸੋਇਲਾ ਸਮਝ ਸਕਾਂਗੇ, ਮੈਨੂੰ ਮਾਫ਼ ਕਰ ਦੇਣਾ। ਇਟਸ ਵੈਰੀ ਹਾਰਡ ਫੋਰ ਮੀ ਟੂ ਸ਼ੇਅਰ ਦਿਸ ਬਾਣੀ ਵਿਦ ਯੂ ਇਨ 60 ਮਿੰਟਸ, ਕਿਉਂਕਿ ਮੇਰੇ ਵਾਸਤੇ ਪ੍ਰੋਬਲਮ ਹੈ ਜੇ ਟਰਮਸ ਹੀ ਨਾ ਡਿਸਕਸ ਹੋਣ, ਕਿ ਜੇ ਕਿਸੇ ਨੂੰ ਕਹਿ ਦਿਓ ਜੀ ਤੁਸੀਂ ਵੇਸਣ ਦੇ ਪਕੌੜੇ ਬਣਾਉਣੇ ਨੇ, ਉਹਨੂੰ ਵੇਸਣ ਵੀ ਨਾ ਪਤਾ ਹੋਵੇ, ਗਰਮ ਕਿੰਨਾ ਕਰਨਾ, ਉਬਲਦਾ ਹੋਣਾ ਚਾਹੀਦਾ, ਟੈਂਪਰੇਚਰ ਕਿੰਨਾ ਹੋਣਾ ਚਾਹੀਦਾ, ਵੇਸਣ ਦੇ ਵਿੱਚ ਕੀ ਪਾਉਣਾ ਹੈ ਔਰ ਵੇਸਣ ਕੀ ਇਨਗਰੀਡੀਐਂਟ ਹੁੰਦਾ, ਜੇ ਸਭ ਕੁਛ ਟਰਮਸ ਹੀ ਨਹੀਂ ਦੱਸਾਂਗੇ, ਫਿਰ ਇਹ ਟਰਮਸ ਦੱਸਣ ਤੋਂ ਬਾਅਦ ਉਹਨੂੰ ਦੱਸਾਂਗੇ ਮਿਕਸ ਕਿਵੇਂ ਕਰੀਦਾ, ਜਦੋਂ ਤੱਕ ਪੂਰਾ ਹੋਮ ਸਾਇੰਸ ਦਾ ਸਬਜੈਕਟ ਨਹੀਂ ਹੋਏਗਾ, ਜਦੋਂ ਤੱਕ ਪੂਰਾ ਖਾਣਾ ਖਜ਼ਾਨਾ ਦਾ ਸੀਰੀਅਲ ਖਤਮ ਨਹੀਂ ਹੋਏਗਾ, ਪਕੌੜੇ ਨਹੀਂ ਬਣ ਸਕਦੇ ਨੇ। ਆਈ ਹੈਵ ਟੂ ਡਿਸਕਸ ਈਚ ਐਂਡ ਸਿੰਗਲ ਟਰਮ। ਮੈਂ ਇਸ ਨੂੰ 60 ਮਿੰਟਾਂ 'ਚ ਤੁਹਾਡੇ ਨਾਲ ਵਿਆਹ ਨਹੀਂ ਕਰਾ ਸਕਦਾ ਰੱਬ ਜੀ ਦਾ, ਨਾ ਆਪਣਾ, ਨਾ ਮਨੁੱਖ ਤਜ਼ਾਦ ਦਾ। ਡਰੇ ਹੋਏ ਹਾਂ, ਧੀ ਨੂੰ ਵਿਆਹਣ ਵਾਸਤੇ ਤੌਖਲਾ ਹੈ, ਬੱਚਾ ਪੈਦਾ ਹੋਇਆ ਤਾਂ ਤੌਖਲਾ ਹੈ, ਇਹਨੂੰ ਸਕੂਲ ਕਿਹੜੇ ਐਡਮਿਸ਼ਨ ਕਰਾਵਾਂਗੇ, ਕੋਈ ਵੀ ਰਿਸ਼ਵਤ ਲੈ ਲਵੇ, ਬੇਸ ਹੀ ਫਾਊਂਡੇਸ਼ਨ ਰੱਖ ਦਿੱਤੀ, ਪਰ ਐਡਮਿਸ਼ਨ ਏਅਰ ਕੰਡੀਸ਼ਨ ਸਕੂਲ 'ਚ ਕਰਾਉਣੀ ਹੈ, ਇਸ ਕਰਕੇ ਇਹ ਕੀਤਾ ਜਾਏ, ਉਹ ਕੀਤਾ ਜਾਏ, ਟਿਊਸ਼ਨ ਰਖਾਈ ਜਾਏ, ਜੋ ਕੁਛ ਵੀ ਝੂਠ ਵੀ ਇਖਤਿਆਰ ਕਰਨਾ ਪਵੇ, ਬੱਚਾ ਡਰ ਹਰ ਪੱਖੋਂ ਡਰ। ਕਰਦੇ 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 ਅਸੀਂ ਇਸਦਾ ਨਾਂ ਪਤਾ ਕੀ ਰੱਖ ਲਿਆ, ਸੋਇਲਾ, ਬਿਗੈਸਟ ਭੁਲੇਖਾ ਕਿ ਮਰਨ ਵੇਲੇ ਪੜੀਦਾ। ਸੋਇਲਾ ਸਿੱਖ ਜਗਤ ਦੇ ਅੰਦਰ ਸਭ ਤੋਂ ਵੱਡਾ ਟ੍ਰਿਗਰ ਹੋਣ ਦਾ ਚਾਂਸ, ਸਭ ਤੋਂ ਵੱਡਾ ਡਿਵੀਏਟ ਹੋਣ ਦਾ, ਡ੍ਰਿਫਟ ਹੋਣ ਦਾ ਭੁਲੇਖਾ, ਐਕਸੀਡੈਂਟ ਕਿ ਸੋਇਲਾ ਮਰਨ ਵੇਲੇ ਪੜੀਦਾ। ਅਸੀਂ ਜਿਹੜਾ ਲੋਰੀ ਵਿੱਚ ਕਿਹਾ ਨਾ, ਅਸੀਂ ਉਹਦੇ ਸਿਰਫ ਇੰਨਾ ਕਿਹਾ, ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਰੋਜ਼ ਰੋਜ਼ ਸੌਂਦਾ ਸੁੱਤਾ ਅਤੇ ਮਰਿਆ ਇੱਕ ਬਰਾਬਰ। ਅਸੀਂ ਜਿਹੜਾ ਕਮਿੰਗ ਸੈਮੀਨਾਰ ਆ ਰਿਹਾ 8 ਮਈ ਨੂੰ, ਉਹ ਕਾਰੀ ਨੀਂਦ ਉੱਤੇ ਰਿਹਾ, ਵੀ ਨੀਂਦ ਕੀ ਹੁੰਦੀ ਹੈ, ਬਾਇਓਲੋਜੀਕਲ ਅੱਖਾਂ ਦੀ ਅਤੇ ਇਕਾਤਮਕ ਨੀਂਦਰ। ਪਰ ਡਰ ਸੈਮੀਨਾਰ ਦੇ ਵਿੱਚ ਅਸੀਂ ਪੂਰਾ ਨੂੰ ਡਿਟੇਲੀ ਡਰ ਨੂੰ ਡਿਸਕਸ ਕੀਤਾ, ਵਾਟ ਇਜ਼ ਡਰ, ਫੀਅਰ ਐਂਡ ਲਵ ਕੈਸੇਟ ਹੈ, ਤੁਸੀਂ ਉਸ ਨੂੰ ਪੜ੍ਹ ਸਕਦੇ ਹੋ, ਸੁਣ ਸਕਦੇ ਹੋ, ਦੇਖ ਸਕਦੇ ਹੋ। ਪਰ ਇਸ ਸੋਹਿਲਾ ਬਾਣੀ ਦੀ ਵਿਚਾਰ ਕਰਨ ਤੋਂ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੋ ਗਿਆ ਕਿ ਗੁਰੂ ਪਾਤਸ਼ਾਹ ਮੈਨੂੰ ਕੀ ਸਮਝਾ ਰਹੇ ਨੇ। ਨਿਰਭਉ ਕਾ ਸੋਹਿਲਾ, ਤੈਨੂੰ ਡਰ ਬਸ ਕੋਈ ਨਾ ਰਹੇ, ਉਹਦੇ ਵਾਸਤੇ ਤੈਨੂੰ ਕੀ ਕਰਨਾ ਹੋਏਗਾ, ਨਿਰਭਉ ਅਵਸਥਾ ਵਿੱਚ ਜਾਣਾ ਪਏਗਾ, ਨਿਰਭਉ ਅਵਸਥਾ ਵਾਸਤੇ ਤੈਨੂੰ ਨਿਰਭਉ ਨੂੰ ਫੋਲੋ ਕਰਨਾ ਪਏਗਾ। ਇਹ ਮਨ ਜੈਸਾ ਸੇਵੇ, ਇਹ ਜੈਸੇ ਕੋਈ ਯਾਦ ਕਰਤਾ ਨਾ, ਤੇ ਕਰਮ ਕਮਾਏ, ਵੈਸੀ ਇਸਕੀ ਡੀਡਸ ਹੋ ਜਾਂਦੀਆਂ। ਇਹ ਡਰਪੋਕਾਂ ਨੂੰ ਤੱਕਦਾ ਰਹਿੰਦਾ ਅਤੇ ਡਰਿਆ ਰਹਿੰਦਾ, ਡਰ ਡਰ ਡਰਨਾ ਮਨ ਕਾ ਸ਼ੋਰ, ਇਹਦੇ ਮਨ ਦਾ ਸ਼ੋਰ ਹੈ, ਐਵੇਂ ਡਰਦਾ ਰਹਿੰਦਾ। ਉਹ ਵੀਰ ਜੀ ਸੁਣਿਆ ਸੁਨਾਮੀ ਆਉਣ ਵਾਲਾ, ਭੂਚਾਲ ਆਉਣ ਵਾਲਾ, ਉਹ ਯਾਰ ਇੰਝ ਮੰਨ ਲਓ ਅਸੀਂ ਸਭ ਨੇ ਇੱਕ ਦਿਨ ਤਾਂ ਮਰਨਾ ਹੀ ਹੈ, ਅੱਛਾ ਭੂਚਾਲ ਨਾਲ ਹੀ ਮਰਨਾ ਹੋਏਗਾ, ਅੱਛਾ ਸੁਨਾਮੀ ਨਾਲ ਹੀ ਮਰਨਾ, ਡਰ ਕਾਹਦਾ, ਮਰਨਾ ਤਾਂ ਹੈ ਹੀ ਹੈ, ਡਰ ਕਾਹਦਾ। ਨਿਰਭਉ ਕਿਉਂ ਨੂੰ ਯਾਦ ਕਰਨਾ, ਜਿਹੜਾ ਨਿਰਭਉ ਹੈ ਰੱਬ। ਅਸੀਂ ਇਤਨਾ ਸਮਾਂ ਲਗਾਇਆ, 9 ਮਹੀਨੇ ਦੀ ਰਿਕਾਰਡਿੰਗ ਕਰਾਈ, ਜਿਹਦੇ ਵਿੱਚ ਅਸੀਂ ਸਮਝਦੇ ਰਹੇ ਵੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਇਹ ਸਾਰੇ ਵਿੱਚ ਗੁਰੂ ਪਾਤਸ਼ਾਹ ਕਹਿ ਰਹੇ ਨੇ ਰੱਬ ਇੰਜ ਹੈ, ਪਰ ਇੰਜ ਤਾਂ ਦੱਸ ਰਹੇ ਨੇ ਉਹਦੀ ਵਡਿਆਈਆਂ ਕਰਕੇ ਕਿ ਤੂੰ ਇੰਜ ਬਣ। ਰੱਬ ਦੀ ਵਡਿਆਈਆਂ ਇਸ ਕਰਕੇ ਨਹੀਂ ਕਰ ਰਹੇ ਨੇ ਕਿ ਰੱਬ ਜੀ ਵਾਹ ਵਾਹ ਕਰਨਗੇ, ਰੱਬ ਜੀ ਖੁਸ਼ ਹੋ ਕੇ ਤੈਨੂੰ ਕੁਛ ਦੇਣਗੇ, ਜੋ ਦੇਣਗੇ ਤੈਨੂੰ ਫਿਰ ਉਹਦਾ ਡਰ ਪਿਆਰੇਗਾ, ਦਾਤ ਪਿਆਰੀ ਵਿਸਰਿਆ ਦਾ ਤਾਰਾ। ਰੱਬ ਜੀ ਮੈਨੂੰ ਪੁੱਤਰ ਦਿਓਨਾ, ਪੁੱਤਰ ਅਸੀਂ ਬੰਗਲਾ ਸਾਹਿਬ ਜਾ ਕੇ ਲਿਆ, ਇਹ ਪੁੱਤਰ ਅਸੀਂ ਬਾਬੇ ਬੁੱਢੇ ਦੀ ਬੇਰ ਜਾ ਕੇ ਲਿਆ, ਇਹ ਪੁੱਤਰ ਅਸੀਂ ਫਲਾਣੀ ਜਗ੍ਹਾ ਤੋਂ ਲਿਆ, ਹੁਣ ਪੁੱਤਰ ਦਾ ਡਰ ਹੋ ਗਿਆ, ਮਰਨਾ ਜਾਏ, ਹਾਏ ਇਹਨੂੰ ਇਹਨਾਂ ਹੋ ਜਾਏ, ਉਹ ਜਾ ਡਰ ਡਰਦਾ ਰਹੇਗਾ, ਦਾਤ ਪਿਆਰੀ ਵਿਸਰਿਆ ਦਾ ਤਾਰਾ ਹੋ ਜਾਏਗਾ, ਦੇਣ ਵਾਲਾ ਵਿਸਰ ਜਾਏਗਾ। ਇਸ ਕਰਕੇ ਤੂੰ ਨਿਰਭਉ ਹੋ ਜਾ। ਉਸ ਨਿਰਭਉ ਅਵਸਥਾ ਵਾਸਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਨਿਰਭਉ ਹੋ ਜਾਏਗਾ ਨਾ ਤਾਂ ਤੂੰ ਇਸ ਘਰ ਦੇ ਅੰਦਰ ਐਂਟਰ ਕਰ ਸਕਦਾ। ਜਿਸ ਘਰ ਦੀ ਗੱਲ ਮੈਂ ਸੋਦਰ ਤੋਂ ਕਰਦਾ ਆ ਰਿਹਾ, ਜਿਸਦਾ ਮਾਲਕ ਸੋ ਪੁਰਖ ਤੈਨੂੰ ਦੱਸਦਾ ਆ ਰਿਹਾ, ਐਡਰੈਸ ਸਮਝਾਉਂਦਾ ਆ ਰਿਹਾ, ਤੂੰ ਆਪਣੇ ਨਿੱਜ ਘਰ ਵਿੱਚ ਜਾਣ ਵਾਸਤੇ, ਉਸ ਘਰ ਨੂੰ ਉਹਦੇ ਨਾਲ ਅਚੀਵ ਕਰਨ ਵਾਸਤੇ, ਹੁਣ ਇਸ ਘਰ ਦੀ ਗੱਲ ਕਰਦਿਆਂ ਕਹਿੰਦੇ ਨੇ ਗਾਵੋ, ਤੁਮ ਗਾਵੋ। ਸਤਸੰਗ ਜੀ ਮੈਨੂੰ ਖਿਮਾ ਕਰਨਾ, ਅਸੀਂ ਅੱਜ ਤੋਂ 1.5 ਸਾਲ 2 ਸਾਲ ਪਹਿਲਾਂ ਫਗਵਾੜੇ ਵਿੱਚ ਸੈਮੀਨਾਰ ਕੀਤਾ ਸੀ, ਜਿਹਦੇ ਵਿੱਚ ਅਸੀਂ ਕੀਰਤਨ ਅਤੇ ਸੇਵਾ ਦੋ ਟੌਪਿਕ ਲਏ ਸਨ, ਅਤੇ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਸਮਝਿਆ ਸੀ ਕਿ ਕੀਰਤਨ ਕੀ ਹੁੰਦਾ, ਇਹ ਵਾਜੇ ਤਬਲੇ ਦੇ ਨਾਲ ਜਾਂ ਕਿਸੇ ਰਾਗ ਵਿੱਚ ਗਾਉਣ ਨੂੰ ਗੁਰਬਾਣੀ ਕੀਰਤਨ ਨਹੀਂ ਕਹਿੰਦੀ ਹੈ। ਸੇਵਾ ਅਤੇ ਕੀਰਤਨ ਅਕੋਰਡਿੰਗ ਟੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਮੇਰੀ ਓਪੀਨੀਅਨ ਨਹੀਂ, ਉਸ ਅਨੁਸਾਰ ਸਮਝਿਆ ਸੀ। ਪਰ ਅਸੀਂ ਅੱਜ ਇਤਨਾ ਹੀ ਸਮਝਦੇ ਹਾਂ ਕਿ ਗਾਵੋ ਕਿਹਨੂੰ ਕਹਿੰਦੇ ਨੇ, ਗਾਇਨ ਕਿਹਨੂੰ ਕਹਿੰਦੇ ਨੇ, ਕੋਈ ਸੁਰ ਦੀ ਗੱਲ ਚੱਲ ਰਹੀ ਹੈ, ਕੋਈ ਸੰਗੀਤ ਦੀ ਗੱਲ ਚੱਲ ਰਹੀ ਹੈ, ਕੋਈ ਲੈਬੱਧਤਾ ਦੀ ਗੱਲ ਚੱਲ ਰਹੀ ਹੈ, ਕੋਈ ਹਾਰਮਨੀ ਦੀ ਗੱਲ ਚੱਲ ਰਹੀ ਹੈ, ਕੋਈ ਮੈਲੋਡੀ ਦੀ ਗੱਲ ਚੱਲ ਰਹੀ ਹੈ। ਗਾਇਨ ਸਿੰਪਲ, ਆਮ ਤੌਰ 'ਤੇ ਬੀਬੀਆਂ ਪਾਰਟੀ 'ਚ ਬੈਠੀਆਂ ਹੋਣ ਨਾ ਤਾਂ ਇੱਕ ਦੂਜੇ ਨਾਲ ਗੱਲ ਕਰਦੀਆਂ, ਤੁਹਾਡੇ ਮੀਆਂ ਜੀ ਨਹੀਂ ਆਏ ਅੱਜ ਪਾਰਟੀ 'ਤੇ, ਸਾਡੇ ਮੀਆਂ ਜੀ ਹਰ ਵੇਲੇ ਮਾਇਆ ਦਾ ਹੀ ਰਾਗ ਲਾਪਦੇ ਰਹਿੰਦੇ ਨੇ, ਮਾਇਆ ਦਾ ਰਾਗ ਲਾਪਦੇ ਰਹਿੰਦੇ ਨੇ, ਭਾਵੇਂ ਉਹਨੂੰ ਸਾਰੇ ਗਾਵਾਂ ਨਾ ਆਉਂਦਾ ਹੋਵੇ। ਅਖਾਣ ਹੈ ਜਿਸ ਪਾਸੇ ਹਮੇਸ਼ਾ ਚਿੱਤ ਸੁਰਤ ਲੱਗੀ ਰਹਿੰਦੀ ਹੈ, ਮਨੁੱਖ ਹਰ ਵੇਲੇ ਉਹੀ ਉਹ ਧੁਨ ਅੰਦਰ ਕੰਮ ਕਰਦਾ, ਧੁਨ ਉਸੇ ਦੀ ਟਿਊਨ ਵਿੱਚ ਨੱਚਦਾ ਰਹਿੰਦਾ ਹੈ, ਧੁਨ ਗਾਇਨ, ਉਹ ਹਰ ਵੇਲੇ ਨਾ ਮਾਇਆ ਦੇ ਹੀ ਗੀਤ ਗਾਉਂਦੇ ਰਹਿੰਦੇ ਨੇ। ਆਏ ਨਹੀਂ ਅੱਜ ਸਾਡੇ ਮੀਆਂ ਜੀ ਹਰ ਵੇਲੇ ਸ਼ਰਾਬ ਦੇ ਧੁਨ ਵਿੱਚ ਰਹਿੰਦੇ ਨੇ, ਮਿਊਜ਼ਿਕ ਗਾਇਨ, ਗਾਇਨ ਮੀਨਸ ਉਸ ਪਾਸੇ ਉਹ ਧੁਨ ਹੀ ਲੱਗੀ ਰਹਿਣੀ ਹਰ ਵੇਲੇ, ਉਹੀ ਉਹ ਟਿਊਨ ਵੱਜਦੀ ਰਹਿਣੀ ਦਿਮਾਗ, ਜਿਸ ਟਿਊਨ 'ਤੇ ਮਨ ਚਿੱਤ ਨੱਚਣਾ ਚਾਹੁੰਦਾ ਹਰ ਵੇਲੇ, ਹੈ ਦੇ ਮਨ ਦਾ ਚਾਹ, ਨੱਚਣ ਕੁੱਦਣ ਮਨ ਕਾ ਚਾਹੋ, ਪਰ ਨੱਚਿਆ ਟੱਪਿਆ ਭਗਤ ਨਾ ਹੋਏ। ਉਹ ਮੈਨੂੰ ਕਹਿੰਦਾ ਜੀ ਵਿਸਾਖੀ ਅੱਜ ਚੇਂਜ ਕਿਉਂ ਹੋ ਗਈ ਹੈ, ਉਹ BBC ਲੰਡਨ ਵਾਲੇ ਮੈਨੂੰ ਪੁੱਛਦੇ ਹਨ। ਮੈਂ ਕਿਹਾ ਜੀ ਵਿਸਾਖੀ ਚੇਂਜ ਇਸ ਕਰਕੇ ਹੋ ਗਈ ਹੈ ਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੀ ਤੁਸੀਂ ਨੱਚਦੇ ਟੱਪਦੇ ਰਹਿੰਦੇ ਹੋ, ਸਿਰਫ ਵਿਸਾਖੀ 'ਤੇ ਗਿੱਧਾ ਪਾ ਕੇ ਭਾਂਗੜੇ ਪਾ ਕੇ ਸਿਰਫ ਨੱਚਦੇ ਟੱਪਦੇ ਰਹਿੰਦੇ ਹੋ, ਜੋ ਤੁਹਾਡਾ ਅੱਜ ਹੈ ਇਸ ਅੱਜ 'ਚੋਂ ਤੁਹਾਡਾ ਕੱਲ੍ਹ ਨਿਕਲਣਾ, ਅਤੇ ਅੱਜ ਨੱਚੋਗੇ ਟੱਪੋਗੇ ਸਿਰਫ, ਤਾਂ ਨੱਚੋਗੇ ਟੱਪੋਗੇ 'ਚੋਂ ਟੁਮਾਰੋ ਵੀ ਨੱਚੋਗੇ ਟੱਪੋਗੇ ਹੀ ਨਿਕਲੇਗਾ ਨਾ। ਇਸ ਕਰਕੇ ਤੁਸੀਂ ਇਹਦੇ ਵਿੱਚ ਦੁਖੀ ਰਹੋਗੇ, ਸਦੀਵੀ ਸੁੱਖ ਨਹੀਂ ਪ੍ਰਾਪਤ ਕਰ ਸਕੋਗੇ। ਰੀਸੈਂਟਲੀ ਮੈਂ ਸੁਣਿਆ ਅਮੈਰੀਕਾ ਦੇ ਵਿੱਚ 10-10 ਹਜ਼ਾਰ ਮੁੰਡੇ ਕੁੜੀਆਂ ਸਿੱਖਾਂ ਦੇ ਰਲ ਕੇ ਭਾਂਗੜਾ ਨਾਈਟ ਕਰਦੇ ਨੇ 10,000 ਆਲ ਓਵਰ ਅਮਰੀਕਾ ਕੈਨੇਡਾ ਲੰਡਨ ਤੋਂ ਟੀਮਾਂ ਆਉਂਦੀਆਂ ਭਾਂਗੜੇ ਵਾਲੀਆਂ, ਉਹ ਰਲ ਕੇ ਵਿਸਾਖੀ ਮੇਲਾ ਮਨਾਉਂਦੇ ਨੇ। ਹਵਾਈ ਜਹਾਜ਼ਾਂ ਦੀਆਂ ਟਿਕਟਾਂ ਵਿਕਦੀਆਂ, ਹੋਟਲ ਦੀਆਂ ਟਿਕਟਾਂ ਵਿਕਦੀਆਂ, ਉਹਨਾਂ ਦੀ ਬੁਕਿੰਗ ਹੁੰਦੀ ਹੈ, ਉਹਨਾਂ ਨੂੰ ਪ੍ਰੋਵੋਕ ਕੀਤਾ ਜਾਂਦਾ, ਜਿਸ ਤਰ੍ਹਾਂ ਮਿਸ ਯੂਨੀਵਰਸ ਕੰਟੈਸਟ ਵਿੱਚ ਕਾਸਮੈਟਿਕਸ ਨੂੰ ਵੇਚਣ ਦਾ ਪ੍ਰੋਵੋਕ ਕੀਤਾ ਜਾਂਦਾ। ਇਸੇ ਤਰੀਕੇ ਨਾਲ ਪ੍ਰੋਵੋਕ ਕਰਕੇ ਉਹ ਬੱਚੇ ਤਾਂ ਪਤਾ ਲੱਗਾ ਜੀ, ਵੀਰ ਜੀ ਕੱਲ੍ਹ ਉੱਥੇ ਨਾ ਜਿਹੜੇ ਉਹ 10,000 ਮੁੰਡੇ ਕੁੜੀਆਂ ਨੱਚ ਰਹੇ ਸਨ, ਨੱਚਣ ਟੱਪਣ 'ਚੋਂ ਸੁੱਖ ਨਹੀਂ ਨਾ ਮਿਲਿਆ, ਤੂੰ ਸਿਰਫ ਮੇਰੀ ਗਰਲਫ੍ਰੈਂਡ ਵੱਲ ਤੱਕਿਆ ਕਿਉਂ, ਤੇਰਾ ਨੱਚਦਿਆਂ ਨੱਚਦਿਆਂ ਉਹਨੂੰ ਹੱਥ ਕਿਵੇਂ ਲੱਗ ਗਿਆ, ਇਹੀ ਤਾਂ ਨੱਚਣ ਟੱਪਣ 'ਚੋਂ ਨਿਕਲੇਗਾ। ਅਤੇ ਨਿਕਲਿਆ ਕੀ, ਕਹਿੰਦੇ ਜੀ ਵੀਰ ਜੀ ਰਾਤੀ ਉੱਥੇ ਔਨ ਦੀ ਫਲੋਰ ਜਿੱਥੇ ਨੱਚਦੇ ਨੇ 3 ਮਰਡਰ ਹੋ ਗਏ। ਤਾਂ ਮੈਂ ਇਸ BBC ਲੰਡਨ ਵਾਲੇ ਦੀ ਇੰਟਰਵਿਊ ਵਿੱਚ ਮੈਂ ਉਹਨੂੰ ਕਿਹਾ, ਜਿਹੜੀ ਲਾਈਵ ਟੈਲੀਕਾਸਟ ਸੀ, ਮੈਂ ਕਿਹਾ ਗੁਰੂ ਸਾਹਿਬ ਦੇਖ ਰਹੇ ਸਨ ਇਹ ਨੱਚਦੇ ਟੱਪਦੇ ਰਹਿੰਦੇ ਹੋ, ਠੀਕ ਹੈ ਤੁਸੀਂ ਖੇਤੀਬਾੜੀ ਕੀਤੀ, ਫਸਲ ਵੱਢੀ, ਇਹਦੀ ਖੁਸ਼ੀ ਮਨਾਉਣਾ ਚਾਹੁੰਦੇ ਹੋ, ਪਰ ਖੁਸ਼ੀ ਮਨਾਉਂਦਿਆਂ ਮਨਾਉਂਦਿਆਂ ਨਾ ਇਹਦੇ ਵਿੱਚ ਨਾ ਨੱਚਣ ਟੱਪਣ ਮਨ ਕਾ ਚਾਓ, ਨੱਚਿਆ ਟੱਪਿਆ ਭਗਤ ਨਾ ਹੋਏ ਵਿੱਚੋਂ ਨਾ, ਤੂੰ ਆਪਣੀ ਨਾ ਸੁਰਤ ਨੂੰ ਆਪਣੇ ਮਨ ਨੂੰ ਟਿਕਾਣੇ ਲਾਉਣ ਵਾਸਤੇ ਨਾ ਸੁਰਤ ਸ਼ਬਦ ਮਨ ਮਾਨਾ ਨਾਲ ਜੋੜ ਲੈ, ਇਹ ਵਿਸਾਖੀ ਹੋ ਜਾਏਗੀ। ਅਦਰਵਾਈਜ਼ ਵਿਸਾਖੀ ਨੱਚਣ ਟੱਪਣ ਅਤੇ ਗਿੱਧਾ ਰਹਿ ਗਈ ਹੈ, ਵਿਸਾਖੀ ਮੇਲਾ ਰਹਿ ਗਿਆ ਜਿਹਦਾ ਗੁਰਮਤ ਨਾਲ ਦੂਰ ਤੱਕ ਕੋਈ ਤਾਲੁਕ ਹੀ ਨਹੀਂ ਹੈ। ਜੇ ਸਿਰਫ ਗੁਰਮਤ ਦਾ ਇਹ ਡਾਂਸ ਔਰ ਭਾਂਗੜੇ ਦੇ ਨਾਲ ਔਰ ਸਿਰਫ ਉਹਦੇ ਗਿੱਧੇ ਦੇ ਨਾਲ ਤਾਲੁਕ ਹੁੰਦਾ ਤਾਂ ਇੱਕ ਪ੍ਰਾਂਤ ਤੱਕ ਵਿਸਾਖੀ ਸੀਮਿਤ ਰਹਿ ਜਾਂਦੀ। ਗੁਰੂ ਪਾਤਸ਼ਾਹ ਸਾਰੀ ਵਿਸਾਖੀ ਨੂੰ ਸਾਰੀ ਦੁਨੀਆ ਦੇ ਵਾਸਤੇ ਸਮਝਾਉਣਾ ਚਾਹੁੰਦੇ ਨੇ, ਇਸ ਕਰਕੇ ਕਹਿੰਦੇ ਨੇ ਤੂੰ ਸਦੀਵੀ ਸੁੱਖ ਮਾਣਨ ਵਾਸਤੇ ਨਾ ਉਹਦੀ ਧੁਨ ਵਿੱਚ ਨੱਚ, ਉਹਦਾ ਗਾਇਨ ਕਰ, ਨਿਰਭਉ ਕਾ ਸੋਇ ਲਗਾ। ਹੁਣ ਗਾਇਨ ਨੂੰ ਥੋੜ੍ਹਾ ਹੋਰ ਸਮਝੀਏ, ਇਸ ਘਰ ਦੇ ਵਿੱਚ ਨਾ ਕਿਸੇ ਦੀ ਇੱਕ ਦੂਜੇ ਨਾਲ ਸੁਰ ਹੀ ਨਹੀਂ ਮਿਲਦੀ। ਕਦੇ ਕਿਸੇ ਘਰ ਸਾਰਿਆਂ ਨੇ ਆਪਣੇ ਆਪਣੇ ਵਾਜੇ ਰੱਖੇ ਹੋਏ ਨੇ, ਕੋਈ ਸਾਰਿਆਂ ਨੇ ਆਪਣੇ ਆਪਣੇ ਸਿਤਾਰ ਰੱਖੇ ਨੇ, ਸੁਰ ਮਿਲਾਉਂਦੇ ਰਹਿੰਦੇ ਨੇ, ਨਹੀਂ ਸੁਰ ਨਹੀਂ ਮਿਲਦੀ, ਧੁਨ ਟਿਊਨ ਵੇਵਲੈਂਥ ਆਪਸ ਵਿੱਚ ਅੰਡਰਸਟੈਂਡਿੰਗ, ਸੁਰ ਨਹੀਂ ਮਿਲਦੀ। ਇਹ ਤਾਂ ਸਾਡਾ ਬੱਚਾ ਜੀ ਬਿਲਕੁਲ ਵਿਗੜ ਗਿਆ, ਪਤਾ ਨਹੀਂ ਪਾਰਕ ਵਿੱਚ ਜਾਂਦਾ ਇੱਕ ਬੰਦਾ ਬਸ ਹੈ, ਹਮੇਸ਼ਾ ਉਹਦੇ ਗੁਣ ਗਾਉਂਦਾ ਰਹਿੰਦਾ, ਗਾਉਂਦਾ ਮੀਨਸ ਜਿਸ ਪਾਸੇ ਸੁਰਤ ਲੱਗੀ ਰਹੇ ਮਨੁੱਖ ਉਸ ਅਨੁਸਾਰ ਜੋ ਕੁਛ ਕਰਦਾ ਰਹਿੰਦਾ ਉਹਨੂੰ ਗਾਇਨ ਕਹਿੰਦੇ ਨੇ ਗੁਰਮਤ ਵਿੱਚ। ਪਰ ਗੁਰਮਤ ਦਾ ਉਹ ਨੈਗੇਟਿਵ ਗਾਇਨ ਗੁਰੂ ਪਾਤਸ਼ਾਹ ਐਕਸਪਲੇਨ ਕਰਦੇ ਨੇ ਅਤੇ ਪੋਜ਼ਿਟਿਵ ਗਾਇਨ ਸਾਨੂੰ ਸਮਝਾਉਂਦੇ ਨੇ। ਸੋ ਦਰ ਕਿਹਾ ਸੋ ਕਰ ਕਹਿ, ਜਿਤ ਵੈਸਰ ਸੰਭਾਲੇ ਵਾਜੇ ਨਾਦ ਅਨੇਕ ਸੰਖਾਂ, ਕੇਤੇ ਵਾਵਣ ਹਾਰੇ ਕਿਤੇ ਰਾਗਪੁਰੀ ਸੋ ਕਹੀ, ਕਿਤੇ ਗਾਵੇਂ ਧੂਨੋਂ ਪੌਣ ਪਾਣੀ, ਗਾਵੇਂ 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 ਗਾਵਨ ਗਾਵਨ ਗਾਵਨ, ਸਾਰਾ ਉਹਦੇ ਵਿੱਚ ਬਿਆਨ ਕਰਦੇ ਨੇ ਕਿ ਤੇਰੀ ਧੁਨ ਗਾਉਂਦੇ ਨੇ, ਤੇਰੇ ਨਿਯਮ ਰਜ਼ਾ 'ਚ ਰਹਿੰਦੇ ਨੇ। ਇਸ ਕਰਕੇ ਤੇਰੀ ਰਜ਼ਾ ਵਿੱਚ ਰਹਿਣ ਕਾਰਨ ਉਹਨਾਂ ਨੂੰ ਭਉ ਨਹੀਂ ਰਹਿੰਦਾ, ਭੈ ਰਹਿਤ ਰਹਿੰਦੇ ਨੇ। ਭੈ ਵਿੱਚ ਪੌਣ ਵੈ ਚਰ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢਿਆ ਵਿਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਸਾਰਾ ਰਜ਼ਾ ਵਿੱਚ ਰਹਿਣ ਦਾ ਢੰਗ ਹੈ ਗਾਇਨ। ਪਰ ਜਿਹੜਾ ਗਾਇਨ ਅਸੀਂ ਕਰਦੇ ਰਹਿੰਦੇ ਹਾਂ ਗੁਰੂ ਪਾਤਸ਼ਾਹ ਉਸ ਗਾਇਨ ਨੂੰ ਜਿਹਨੂੰ ਸਾਰਾ ਸਿੱਖ ਜਗਤ ਸਮਝੀ ਜਾ ਰਿਹਾ, ਸ਼ਾਇਦ ਵਾਜੇ ਤਬਲੇ 'ਤੇ ਗਾਇਨ ਦਾ ਮਹਾਨ ਕੀਰਤਨ ਦਰਬਾਰ ਹੋ ਰਿਹਾ। ਗੁਰੂ ਪਾਤਸ਼ਾਹ ਕਹਿੰਦੇ ਨੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਪਾਂਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਇਸ ਸ਼ਬਦ ਨੂੰ ਉਚਾਰਨ ਕਰ, ਜਿਨ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲੀਜੈ। ਹਿਰਦਾ ਸ਼ੁੱਧ ਕਰਨਾ, ਤੂੰ ਰੱਬ ਨੂੰ ਪ੍ਰਾਪਤ ਕਰਨ ਵਾਸਤੇ ਬਾਹਰੋਂ ਬਾਹਰੋਂ ਕੋਈ ਸ਼ੋਅ ਆਫ ਨਾ ਕਰ, ਤੂੰ ਉਹਨੂੰ ਰਾਗਾਂ ਦੇ ਨਾਲ ਨਹੀਂ ਰਿਝਾ ਸਕਦਾ। ਇਹ ਗਾਇਨ ਜੇਕਰ ਸਾਨੂੰ ਸਮਝ ਆ ਜਾਏ, ਗਾਇਨ ਅਸੀਂ ਸਮਝ ਆ ਗਿਆ, ਜਦੋਂ ਗਾਇਨ ਸਮਝ ਆ ਜਾਏਗਾ ਗੁਰਮਤ ਦਾ ਤਾਂ ਪਤਾ ਲੱਗੇਗਾ ਕਿ ਕਿਹੜਾ ਗਾਇਨ ਕਰਾਂ। ਨਿਰਭਉ ਕਾ ਸੋਇਲਾ ਗਾਇਨ ਕਰ, ਪ੍ਰੀਫੇਸ ਰਹਾਓ ਬਾਣੀ ਦੀ ਬਣਤਰ, ਸੋਇਲਾ ਬਾਣੀ, ਪੂਰਾ ਟੌਪਿਕ ਸਾਨੂੰ ਸਮਝਣ ਵਾਸਤੇ ਗਾਇਨ ਸਮਝਣਾ ਪਏਗਾ। ਹੁਣ ਇਸ ਗਾਇਨ ਨੂੰ ਸਮਝਣ ਵਾਸਤੇ ਪਹਿਲਾਂ ਅਸੀਂ ਗੁਰੂ ਪਾਤਸ਼ਾਹ ਨੂੰ ਪੁੱਛਦੇ ਹਾਂ, ਕਹਿੰਦੇ ਨੇ ਇੱਕ ਗਾਵਤ ਰਹੇ ਮਨ ਸਾਧ ਪਾਏ, ਸਾਧਨਾ ਪਾਏ ਹੋਮੈ ਵਿੱਚ ਗਾਵੈ ਬਿਰਥਾ ਜਾਏ। ਮੈਂ ਬਹੁਤ ਸੋਹਣਾ ਗਾਉਂਦਾ, ਮੈਨੂੰ ਮਿੱਠਾ ਗਾਣਾ ਆਉਂਦਾ, ਮੈਨੂੰ ਰਾਗ 'ਚ ਗਾਣਾ ਆਉਂਦਾ। ਇੱਕ ਗਾਵਤ ਰਹੇ ਮਨ ਸਾਧ ਨਾ ਪਾਏ ਹੋਮੈ ਵਿੱਚ ਗਾਵੈ ਬਿਰਥਾ ਜਾਏ। ਇਹ ਕਿਹੜਾ ਗਾਣਾ ਹੈ? ਗਾਵਣ ਗਾਵੈ ਜੇ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ। ਜਿਹੜੇ ਸੱਚੀ ਬਾਣੀ ਦੀ ਵਿਚਾਰ ਕਰਦੇ ਨੇ ਨਾ, ਉਹ ਸਹੀ ਮੈਨੇ ਚ ਗਾਇਨ ਕਰ ਰਹੇ ਨੇ। ਅੱਜ ਸਵੇਰੇ ਮੈਂ ਸੋਚ ਰਿਹਾ ਸੀ, ਸ਼ਬਦ ਆਇਆ ਲੋਕ ਜਾਣੈ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ, ਤਾਂ ਮੈਂ ਸੋਚ ਰਿਹਾ ਸੀ ਇਹ ਕਿਉਂ ਕਿਹਾ ਲੋਕ ਸਮਝਦੇ ਨੇ ਇਹ ਗੀਤ ਹੈ। ਗੀਤ ਵਿੱਚ ਗਾਣਾ ਹੁੰਦਾ, ਰਾਗ ਵਿੱਚ ਪ੍ਰੋਪਰਲੀ ਗਾਣਾ ਹੁੰਦਾ ਜਾਂ ਸਿੰਪਲ ਟਿਊਨ 'ਤੇ ਗਾਣਾ ਹੁੰਦਾ, ਪਰ ਉਹਦੇ ਉੱਤੇ ਟੁਰਨਾ ਨਹੀਂ ਹੁੰਦਾ। ਫਰਜ਼ ਕਰੋ ਅੱਜ ਅਸੀਂ ਦੇਖਦੇ ਹਾਂ ਕਿ ਲਤਾ ਮੰਗੇਸ਼ਕਰ 80-82-84 ਸਾਲ ਦੀ ਹੋ ਗਈ ਹੈ, ਪਰ ਉਹ 16 ਸਾਲ ਵਾਲੀ ਕੁੜੀ ਦੇ ਉੱਤੇ ਗਾਇਨ ਕਰਦੀ ਹੈ ਕਿ ਵੀ ਮੈਂ ਇਹ ਮੁੰਡੇ ਇਹ ਸ਼ਾਹਰੁਖ ਖਾਨ ਤੇਰੇ ਬਿਨਾਂ ਨਹੀਂ ਰਹਿ ਸਕਦੀ, ਪਰ ਉਹ ਸਿਰਫ ਗਾ ਰਹੀ ਹੈ, ਉਹ ਚੱਲੀ ਨਹੀਂ ਪਈ ਸ਼ਾਹਰੁਖ ਖਾਨ ਪਿੱਛੇ। ਇਹ ਮੈਂ ਤੁਹਾਨੂੰ ਅੱਜ ਦਾ ਹੀ ਮੈਨੂੰ ਐਗਜ਼ਾਮਪਲ ਦੇਣਾ ਪਏਗਾ ਨਾ, ਆਈ ਹੈਵ ਟੂ ਸਪੀਕ ਇਨ ਵਰਨੈਕੂਲਰ। ਉਹਨੂੰ ਇਹਦੇ 'ਤੇ ਪ੍ਰੈਕਟੀਕਲ ਨਹੀਂ ਕੁਛ ਕਰਨਾ, ਉਹਦਾ ਸੱਚਾ ਪ੍ਰੇਮ ਨਹੀਂ ਹੈ ਉਂਝ, ਉਹ ਸਿਰਫ ਗਾ ਰਹੀ ਹੈ। ਜਦੋਂ ਸਿਰਫ ਗਾਇਆ ਜਾਏ, ਚਿੱਤ ਨਾ ਭਿੱਜੇ, ਪ੍ਰੈਕਟੀਕਲ ਨਾ ਟੁਰਨਾ ਹੋਏ, ਉਹ ਗੀਤ ਹੁੰਦਾ ਹੈ। ਪਰ ਬ੍ਰਹਮ ਵਿਚਾਰ ਵਿੱਚ ਕੀ ਹੁੰਦਾ, ਉਹਦੇ 'ਤੇ ਆਪ ਬੀਤੀ ਹੋ ਜਾਂਦੀ ਹੈ, ਮਨੁੱਖ ਆਪ ਉਹਦੇ 'ਤੇ ਟੁਰ ਪੈਂਦਾ, ਉਹ ਜਿਹੜਾ ਗਾਇਨ ਹੋ ਜਾਂਦਾ, ਉਸ ਗਾਇਨ ਬਾਰੇ ਗੁਰੂ ਪਾਤਸ਼ਾਹ ਗੱਲ ਕਰ ਰਹੇ ਨੇ। ਹੁਣ ਕਹਿੰਦੇ ਨੇ ਇਸ ਗਾਇਨ ਦੀ ਗੱਲ ਛੇੜਨ ਤੋਂ ਬਾਅਦ ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਗੁਰਮਤ ਵਾਲਾ ਜੀਵਨ ਜੇਕਰ ਤੂੰ ਜੀਵੇਂ, ਲਗਾਤਾਰ ਉਸ ਧੁਨ ਵਿੱਚ ਰਵੇਂ, ਉਸ ਸੁਰ ਵਿੱਚ ਰਵੇਂ, ਅਬ ਮੋਏ ਨਾਚਣੋ ਨਾ ਆਵੇ, ਮੇਰਾ ਮਨ ਮਾਂਦਲੀਆ ਨਾ ਬਜਾਵੇ, ਹੁਣ ਮੈਂ ਗੁਰੂ ਦੇ ਗਿਆਨ ਦੇ ਤਾਲ 'ਤੇ ਨੱਚਦਾ ਮੇਰਾ ਮਨ, ਉਹ ਜਿਹੜਾ ਹੈ ਨਾ ਉਹਨੂੰ ਗੁਰਮਤਿ 'ਚ ਗਾਇਨ ਕਹਿੰਦੇ ਨੇ। ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਉਹ ਵਾਲੇ ਸੁਰ ਤਾਲ 'ਤੇ ਨੱਚਣਾ ਗਾਇਨ ਸ਼ੁਰੂ ਕਰ ਦੇ, ਤੇਰਾ ਹਿਰਦਾ ਉਹਦੇ 'ਤੇ ਹਮੇਸ਼ਾ ਟਿਊਨਡ ਰਵੇ, ਹਾਰਮਨੀ ਰਵੇ, ਇਹ ਗਾਇਨ ਹੈ। ਵਰਨਾ ਤਾਂ ਗਾਇਨ ਅਸੀਂ ਕਹਿੰਦੇ ਹਾਂ ਰਾਗੀ ਗਾ ਰਹੇ ਨੇ, ਅਸੀਂ ਸੁਣ ਕੇ ਆ ਗਏ ਹਾਂ, ਅਸੀਂ ਗਾਇਆ ਹੈ, ਲੋਕਾਂ ਨੇ ਸੁਣ ਲਿਆ। ਦੇਖੋ ਜੀ TV ਇਤਨਾ ਉਪਰਾਲਾ ਕੀਤਾ, ਕਿਤਨੇ ਕਰੋੜਾਂ ਰੁਪਏ ਲਗਾ ਕੇ ਸੈਟੇਲਾਈਟ ਤੋਂ ਬੜਾ ਸ਼ਲਾਘਾਯੋਗ ਉਪਰਾਲਾ, ਸਾਨੂੰ ਘਰ ਬੈਠਿਆਂ ਅੱਜ ਅਮੈਰੀਕਾ ਤੱਕ ਹਰਿਮੰਦਰ ਸਾਹਿਬ ਦਾ ਕੀਰਤਨ ਸੁਣਾਈ ਦਿੰਦਾ। ਪਰ ਜੇ ਅਸੀਂ ਉਹਦੀ ਸ਼ਬਦ ਦੀ ਵਿਚਾਰ ਨਾ ਕਰੀਏ, ਉਹ ਸਿਰਫ ਗਾ ਦੇਣ, ਤਾਂ ਉਹ TV ਤੋਂ ਜਿਹੜਾ ਕੀਰਤਨ ਦੀ ਆਵਾਜ਼ ਨਿਕਲ ਰਹੀ ਆ, ਉਹਦੇ ਨਾਲ ਸਾਡੇ ਘਰ ਦੀਆਂ ਦੀਵਾਰਾਂ ਨਹੀਂ ਪਵਿੱਤਰ ਹੋ ਜਾਂਦੀਆਂ, ਦਿਮਾਗ ਤਾਂ ਪਵਿੱਤਰ ਹੋਏਗਾ ਜਿੱਚਰ ਸ਼ਬਦ ਨਾ ਕਰੇ ਵਿਚਾਰ। ਜੇ ਸ਼ਬਦ ਦੀ ਵਿਚਾਰ ਕਰੇਗਾ ਨਾ, ਉਹੀ ਉਹ ਸ਼ਬਦ ਜਿਹੜਾ ETC ਚੈਨਲ ਨੇ ਇਤਨੀ ਮਿਹਨਤ ਕੀਤੀ ਤੁਹਾਡੇ ਘਰ ਤੱਕ ਹਰਿਮੰਦਰ ਸਾਹਿਬ ਪਹੁੰਚਾਇਆ, ਉਹ ਤੁਸੀਂ ਰੋਜ਼ ਸੁਣੋ, ਵਿਚਾਰ ਕਰੋ, ਉਸ ਵੇਲੇ ਪੋਥੀ ਖੋਲ੍ਹ ਲਓ, ਦਰਪਣ ਕੱਢ ਲਓ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ, ਅਤੇ ਘਰ ਵਾਲਿਆਂ ਨੂੰ ਬਿਠਾ ਲਵੋ, ਸਾਂਝ ਕਰਨੀ ਸ਼ੁਰੂ ਕਰ ਦਿਓ, ਜਦੋਂ ਵਕਤ ਮਿਲਦੇ ਸ਼ੁਰੂ ਕਰ ਲਵੋ, ਉਹਨੂੰ ਦੇਖੋ, ਉਹਨੂੰ ਰਿਕਾਰਡ ਕਰੋ, ਸੁਣੋ, ਵਿਚਾਰੋ ਗੁਰੂ ਦੀ ਮੱਤ 'ਤੇ। ਇਹਦੇ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ, ਨੱਚਿਆ ਟੱਪਿਆ ਭਗਤ ਨਾ ਹੋਏ, ਸ਼ਬਦ ਮਰੈ ਭਗਤ ਪਾਏ ਜਨ ਸੋਏ। ਜੇਕਰ ਤੂੰ ਸ਼ਬਦ ਅਨੁਸਾਰ ਮਰ ਜਾਏ ਨਾ, ਤਾਂ ਇਹ ਤੇਰੀ ਰੀਅਲ ਭਗਤੀ ਬਣ ਜਾਏਗੀ। ਹੁਣ ਜੇ ਤੇਰੀ ਰੀਅਲ ਭਗਤੀ ਬਣ ਗਈ, ਤੈਨੂੰ ਗਾਇਨ ਸਮਝ ਆ ਗਿਆ, ਤਾਂ ਤੈਨੂੰ ਡਰ ਤੋਂ ਨਿਡਰ ਬਣਨਾ ਆ ਜਾਏਗਾ। ਉਸ ਡਰ ਬਾਰੇ ਗੱਲ ਕਰ ਲਈਏ, ਉਸ ਡਰ ਬਾਰੇ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਤੂੰ ਡਰਦਾ ਰਹਿੰਦਾ, ਪਰ ਨਿਰਭਉਕੇ ਵਾਲੇ ਨਾਲ ਜੁੜਨ ਵਾਸਤੇ ਪਤਾ ਕੀ ਕਰ, ਰੋਜ਼ ਰਾਜ ਸਾਹਿਬ ਵਿੱਚ ਪੜ੍ਹਦੇ ਹਾਂ, ਜਿਨ ਨਿਰਭਉ ਹਰ ਨਿਰਭਉ ਧਿਆਇਆ ਜੀ, ਜਿਨ੍ਹਾਂ ਨੇ ਨਿਰਭਉ ਰੱਬ ਨੂੰ ਧਿਆਇਆ ਨਾ, ਜਿਨ੍ਹਾਂ ਨੇ ਡਰਪੋਕ ਬੰਦੇ ਨੂੰ ਧਿਆਇਆ, ਡਰਪੋਕ ਸੌ ਕਾੜ ਕਿਸੇ ਆਪਣੇ ਗੁਰੂ ਨੂੰ ਧਿਆਇਆ, ਡਰਪੋਕ ਆਪਣੇ ਕਿਸੇ ਸੰਤ ਜੀ ਬ੍ਰਹਮ ਗਿਆਨੀ ਜੀ ਨੂੰ ਧਿਆਇਆ, ਤਾਂ ਉਹ ਡਰਪੋਕ ਬਣ ਗਏ। ਜਿਨ ਨਿਰਭਉ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ, ਡਰ ਗਿਆ ਫੀਅਰਲੈਸ ਹੋ ਗਿਆ। ਫੀਅਰ ਉੱਤੇ ਅਸੀਂ ਪੂਰ ਫਲੈਸ਼ ਸੈਮੀਨਾਰ ਕਰ ਚੁੱਕੇ ਹਾਂ, ਡਰ ਅਤੇ ਪਿਆਰ, ਉਹ ਤੁਸੀਂ ਅਲੱਗ ਉਸਨੂੰ ਉੱਥੇ ਸੁਣਨਾ। ਪਰ ਡਰ ਦੇ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ, ਸੋਕਤ ਡਰੈ ਜੇ ਖਸਮ ਸਮਾਰੇ, ਡਰ ਡਰ ਪਚੇ ਮਨਮੁੱਖ ਵਿਚਾਰੇ। ਡਰਦੇ ਉਹ ਨੇ ਜਿਹੜੇ ਮਨਮੁੱਖ ਨੇ, ਜਿਹਨਾਂ ਕੋਲ ਵਿਜ਼ਡਮ ਨਹੀਂ ਹੈ, ਜਿਹਨਾਂ ਕੋਲ ਸਤਿਗੁਰ ਯੂਨੀਵਰਸਲ ਟਰੁੱਥ ਗਿਆਨ ਨਹੀਂ ਹੈ, ਉਹ ਡਰਦੇ ਨੇ। ਜਿਹਨੂੰ ਸਮਝ ਆ ਜਾਏ ਉਹ ਨਹੀਂ ਡਰਦਾ, ਬੱਚਾ ਹੈ ਉਹਦੇ ਵਾਸਤੇ ਕੁਛ ਹੋਰ ਕਿਸਮ ਦਾ ਡਰ ਹੈ, ਵੱਡਾ ਹੈ ਉਹਦੇ ਵਾਸਤੇ ਸਕੂਲ ਜਾਣਾ ਇਮਤਿਹਾਨ ਹੈ, MA BA ਦੇ 12ਵੀਂ ਦੇ ਬੋਰਡ ਦੇ, ਹੋਰ ਵੱਡਾ ਵਿਆਹ ਹੋਣਾ ਡਰ ਹੈ, ਹੋਰ ਵੱਡਾ ਧੀ ਵਿਆਹਣੀ ਦਾ ਡਰ ਹੈ, ਹੋਰ ਵੱਡਾ ਬਿਜ਼ਨਸ ਦਾ ਡਰ ਹੈ, ਹੋਰ ਵੱਡਾ ਸਿਹਤ ਦਾ ਡਰ ਹੈ, ਮਰਨਾ ਦੇਈਏ। ਸਰੀਰ ਦਾ ਇਤਨਾ ਪਿਆਰ ਪੈ ਜਾਂਦਾ ਮਨੁੱਖ ਨੂੰ ਕਿ ਮਰ ਨਾ ਜਾਈਏ, ਐਸਾ ਯੋਗਾ ਦੇ ਵਿੱਚ ਜਾਂਦਾ ਹੈ ਕਿ ਯੋਗਾ ਹੀ ਕਰਦਾ ਰਹਿੰਦਾ, ਬਿਲਕੁਲ ਹੈਲਥ ਫਰੀਕ ਹੀ ਹੋ ਜਾਂਦਾ, 24 ਘੰਟੇ ਯੋਗਾ ਕਰਦਾ ਰਹਿੰਦਾ। ਉਹ ਬਈ ਤੂੰ ਸਿਹਤ ਬਣਾਉਣੀ ਹੈ ਤਾਂ ਬਣਾ ਕੇ ਉਸ ਤੋਂ ਬਾਅਦ ਕੀ ਕਰਨਾ, ਸਿਹਤ ਤਾਂ ਤੇਰੀ ਬਣ ਰਹੀ ਹੈ ਡੇ ਬਾਈ ਡੇ, ਬਟ ਵਟ ਯੂ ਆਰ ਡੂਇੰਗ ਡੂਇੰਗ ਯੋਗਾ। ਅੱਛਾ, ਆਫਟਰ ਯੋਗਾ ਵੈਨ ਯੂ ਆਰ ਹੈਲਦੀ ਦੈਨ ਵਟ ਯੂ ਵਿਲ ਡੂ, ਆਈ ਵਿਲ ਡੂ ਯੋਗਾ। 24 ਘੰਟੇ ਮੈਂ ਯੋਗਾ ਹੀ ਕਰਦਾ ਰਹਾਂਗਾ, ਅਤੇ ਯੋਗਾ ਕਰਕੇ ਜਿਹੜੀ ਸਿਹਤ ਬਣਾਉਣੀ ਸੀ ਇਹਦਾ ਬੈਨੀਫਿਟ ਤਾਂ ਲਿਆ ਹੀ ਨਹੀਂ, ਤੂੰ ਤਾਂ ਯੋਗਾ ਦਾ ਮੁਤਾਜ ਹੀ ਹੋ ਗਿਆ। ਮੈਂ ਯੋਗਾ ਮਨਾ ਨਹੀਂ ਕਰ ਰਿਹਾ, ਮੈਂ ਯੋਗਾ ਨਹੀਂ ਮਨਾ ਕਰ ਰਿਹਾ, ਆਪਣੀ ਸਿਹਤ ਨੂੰ ਬਰਕਰਾਰ ਰੱਖਣਾ ਚਾਹੀਦਾ। ਪਰ ਜਾਂ ਕੋ ਐਸ ਹੋਈ ਵੀ ਆਜੋ ਵਾਸਤੇ ਬਰਕਰਾਰ ਰੱਖ, ਮਨ ਗੁਰਮਿਲ ਕਾਜ ਸਵਾਰੇ ਵਾਸਤੇ ਬਰਕਰਾਰ ਰੱਖ। ਖੰਡੇ ਬਾਟੇ ਕੀ ਪੌਲ ਛਕਣੀ ਹੈ ਛੱਕ, ਆਪਣਾ ਸਰੀਰਕ ਸਭ ਕੁਝ ਬੈਲੈਂਸ ਰੱਖਣਾ, ਸਰੀਰ ਨੂੰ ਠੀਕ ਰੱਖ, ਅਤੇ ਆਪਣੇ ਅੰਤਰ ਆਤਮੇ ਬਾਰੇ ਵੀ ਸੋਚ, ਉਹਦੇ ਵਾਸਤੇ ਤੂੰ ਆਇਆ, ਸਰੀਰ ਤਾਂ ਤੈਨੂੰ ਮਿਲਿਆ ਹੀ ਮਿਲਿਆ। ਓਕੇ, ਟਰਾਈ ਟੂ ਕੀਪ ਇਟ ਬੈਟਰ। ਡਰ ਜਾਂਦਾ ਹੈ ਮਨੁੱਖ, ਇਸ ਡਰੇ ਹੋਏ ਮਨੁੱਖ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਡਰਦਾ ਰਹਿੰਦਾ, ਤੂੰ ਅੱਗੇ ਚੱਲ। ਹੁਣ ਇਸ ਦੀ ਜੇਕਰ ਅਸੀਂ ਸ਼ਬਦ ਦੀ ਅਗਲੀ ਪੰਕਤੀ 'ਤੇ ਜਾਈਏ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਅਸੀਂ ਸੋਹਿਲਾ ਸਮਝ ਲਿਆ, ਨਿਰਭਉ ਕਾ ਸੋਹਿਲਾ ਸਮਝ ਲਿਆ, ਸੋਹਿਲਾ ਕਿਉਂ ਗਾਉਂਦੇ ਨੇ ਸਮਝ ਲਿਆ, ਸੋਹਿਲਾ ਗੁਰੂ ਨਾਨਕ ਪਾਤਸ਼ਾਹ ਕਿਹੜੇ ਵਾਲਾ ਦੱਸਦੇ ਨੇ ਉਹ ਸਮਝ ਲਿਆ, ਅਸੀਂ ਡਰ ਸਮਝ ਲਿਆ, ਡਰ ਤੋਂ ਨਿਰਭਉ ਸਮਝ ਲਿਆ, ਕਿਉਂ ਹੋਣਾ। ਜੇਕਰ ਬੱਚੀ ਵੀ ਕਹੇ ਨਾ ਹਾਏ ਹਾਏ ਮੈਨੇ ਸ਼ਾਦੀ ਨਹੀਂ ਕਰਾਨੀ, ਜੈਸੇ ਮੰਮੀ ਪਾਪਾ ਆਪਕੋ ਹਰ ਟਾਈਮ ਤੰਗ ਕਰਤੇ ਰਹਤੇ ਹੈ ਨਾ, ਗਾਲੀ ਨਿਕਾਲਤੇ ਰਹਤੇ ਹੈ, ਪਾਉ ਕਾ ਜੂਤੀ ਬਣਾਤੇ ਰਹਤੇ ਹੈ, ਹਾਏ ਮੇਰਾ ਪਤੀ ਵੀ ਐਸੇ ਕਰੇ ਮੈਂ, ਤਾਂ ਮੰਮੀ ਕਹਿੰਦੀ ਬੇਟਾ ਡਰ ਨਹੀਂ, ਚੱਲ ਚੱਲ ਕੋਈ ਗੱਲ ਨਹੀਂ, ਡਰ ਨਹੀਂ, ਚੱਲ ਚੱਲ ਕੋਈ ਗੱਲ ਨਹੀਂ, ਇੱਥੇ ਵੀ ਬਹਿ ਨਹੀਂ ਰਹਿਣਾ, ਅਸੀਂ ਮਾਂ ਪਿਓ ਨੇ ਬੈਠ ਨਹੀਂ ਰਹਿਣਾ, ਤੂੰ ਚੱਲ ਸੁੱਖੀ ਵਸੇ ਰੱਬ ਕਰੇ। ਉਹ ਮਾਂ ਉਹਨੂੰ ਅੱਗੇ ਤੋੜਦੀ ਹੈ ਨਾ, ਉਛਾ ਦਿੰਦੀ ਹੈ ਨਾ, ਚੱਲ ਚੱਲ, ਅਤੇ ਗੁਰੂ ਪਾਤਸ਼ਾਹ ਨਿਡਰ ਕਰ ਰਹੇ ਨੇ ਸਾਨੂੰ, ਨਿਡਰ ਹੋ ਜਾ, ਕਰਾ ਲੈ ਵਿਆਹ, ਰੱਬ ਜੀ ਨਾਲ ਜੁੜ ਜਾ, ਮਰਨ ਤੋਂ ਵੀ ਨਾ ਡਰ। ਸਾਨੂੰ ਮਰਨ ਦਾ ਡਰ ਪਿਆ ਰਹਿੰਦਾ, ਛੋਟੇ ਤੋਂ ਲੈ ਕੇ ਵੱਡਾ ਸਭ ਤੋਂ ਵਰਸ ਕੀ ਹੈ, ਮਰਨ ਦਾ ਡਰ, ਹਾਏ ਮਰਨਾ ਚਾਹੀਏ। ਜਦੋਂ ਮਨੁੱਖ ਦੇ ਮਨ ਅੰਦਰ ਨਿੱਕੇ ਤੋਂ ਲੈ ਕੇ ਵੱਡੇ ਤੱਕ ਭਾਵੇਂ ਕਿਤਨੇ ਮਰਜ਼ੀ ਉਹਦੀ ਪਰਸੈਂਟੇਜ ਹੋਵੇ, ਜਦੋਂ ਡਰ ਬੈਠ ਜਾਂਦਾ, ਮਨੁੱਖ ਡਰਿਆ ਹੋਏ ਨੂੰ ਪਤਾ ਆਮ ਖਾਣਾ ਹੈ, ਡਰੇ ਕੋ ਡਰਾਏਂਗੇ ਹਲਵਾ ਪੂੜੀ ਖਾਏਂਗੇ, ਡਰੇ ਕੋ ਡਰਾਏਂਗੇ, ਇਹ ਡਰੇ ਕੋ ਡਰਾਏਂਗੇ, ਬੱਚੇ ਡਰਾਉਂਦੇ ਨਾ, ਇੰਝ ਵਿਕਾਰ ਇਸ ਡਰੇ ਨੂੰ ਡਰਾਉਂਦੇ ਨੇ, ਇਹ ਵਿਕਾਰਾਂ ਦੇ ਵੱਸ ਪੈ ਜਾਂਦਾ ਹੈ। ਵਿਕਾਰਾਂ ਦੇ ਵੱਸ ਪਿਆ ਮਨੁੱਖ ਰੱਬ ਜੀ ਨਾਲ ਇੱਕ ਮਿਕ ਨਹੀਂ ਹੋ ਸਕਦਾ, ਵਿਕਾਰਾਂ ਦੇ ਵੱਸ ਪਿਆ ਹੋਇਆ ਮਨੁੱਖ ਰੱਬ ਜੀ ਨਾਲ ਵਿਆਹ ਨਹੀਂ ਕਰਾ ਸਕਦਾ, ਪਰ ਜਿਹੜਾ ਵਿਕਾਰਾਂ ਨੂੰ ਕਾਬੂ ਕਰ ਲਵੇ ਉਹ ਰੱਬ ਜੀ ਨਾਲ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲ ਹੈ ਸਾਰੰਗ ਪਾਨੀ। ਇਹ ਸਾਰੇ ਕੰਮ ਪ੍ਰੋਬਲਮ ਓਂਕਾਰ ਉਹਦੇ ਨਾਲ ਨੇ, ਪਰ ਉਹ ਹਾਈਟ 'ਤੇ ਚੜ ਗਿਆ, ਰੱਬ ਜੀ ਨਾਲ ਜਾ ਕੇ ਜੁੜ ਸਕਦਾ। ਉਹ ਵਾਲੀ ਅਵਸਥਾ ਨੂੰ ਸਦਾ ਸੁੱਖ ਹੋਏ ਕਹਿੰਦੇ ਨੇ, ਰਹਾਉ 'ਚ ਕਹਿ ਰਹੇ ਨੇ, ਇਹ ਮੇਰੇ ਮਨ ਸੋਹਿਲਾ ਗਾਣਾ ਹੈ ਅਤੇ ਐਸੇ ਵੱਲ ਲਗਾ ਜਿਹੜਾ ਨਿਰਭਉਕਾ ਹੈ, ਤਾਂ ਕਿ ਤੈਨੂੰ ਸਦੀਵੀ ਸੁੱਖ ਮਿਲ ਜਾਏ। ਤੂੰ ਮੂਮੈਂਟਰੀ ਪਲੈਜਰਸ 'ਤੇ ਲੈਂਦਾ, ਪਰ ਮੂਮੈਂਟਰੀ ਪਲੈਜਰਸ ਲੈਣ ਤੋਂ ਬਾਅਦ ਇੰਨੀ ਤੂੰ 4-4, 6-6 ਘੰਟੇ ਦੀ ਡਰਾਈਵ ਕਰਕੇ ਇੱਕ ਜਗ੍ਹਾ ਜਾਂਦਾ, ਫਿਰ ਉੱਥੇ ਤੂੰ ਸਵਿਮਿੰਗ ਕਰਕੇ ਆਉਂਦਾ, ਸਵਿਮਿੰਗ ਦੇ ਦੌਰਾਨ ਤੇਰਾ ਪਸੀਨਾ ਮੁੱਕ ਗਿਆ ਸੀ, ਪਰ 6 ਘੰਟੇ ਦਾ ਪਸੀਨਾ ਲੈ ਕੇ ਗਿਆ, ਫਿਰ ਉੱਥੇ ਲਾਈਨਾਂ 'ਚ ਲੱਗਾ ਰਿਹਾ, ਫਿਰ ਬੱਚਿਆਂ ਨਾਲ ਤੂੰ ਉੱਥੇ ਘੰਟਾ ਸਵਿਮਿੰਗ ਕੀਤੀ, ਫਿਰ ਸਵਿਮਿੰਗ ਤੋਂ ਬਾਹਰ ਨਿਕਲਿਆ, ਫਿਰ 6 ਘੰਟੇ, ਫਿਰ ਪਾਰਕਿੰਗ, ਫਿਰ ਇਹ ਕਰਦਿਆਂ ਕਰਾਉਂਦਿਆਂ ਘਰ ਆਇਆ, ਘਰ ਜਦੋਂ ਪਹੁੰਚਿਆ ਸਵਿਮਿੰਗ ਦੀ ਠੰਡਕ ਖਤਮ ਹੋ ਚੁੱਕੀ ਸੀ, ਪਸੀਨਾ ਫਿਰ ਆ ਰਿਹਾ ਸੀ। ਮੂਮੈਂਟਰੀ ਪਲੈਜਰਸ, ਆਓ ਛੁੱਟੀਆਂ ਦੇ ਦਿਨ ਨੇ ਬੀਚ 'ਤੇ ਚੱਲੀਏ, ਆਓ ਮਸੂਰੀ ਚੱਲੀਏ, ਆਓ ਉੱਧਰ ਚੱਲੀਏ, ਹਾਂ ਜਾ ਸਕਦੇ ਨੇ, ਮੈਂ ਮਨਾ ਨਹੀਂ ਕਰ ਰਿਹਾ, ਪਰ ਇਹਦੇ 'ਚ ਸੁੱਖ ਲੱਭ ਰਿਹਾ, ਇਸ ਸੁੱਖ ਦੇ ਪਿੱਛੇ ਤੁਹਾਨੂੰ ਫਿਰ ਦੁੱਖ ਆ ਜਾਏਗਾ। ਇੱਕ ਸਦੀਵੀ ਸੁੱਖ ਲੱਭ ਲੈ, ਸਦੀਵੀ ਸੁੱਖ ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ 'ਤੇ ਆਇਓ ਲੱਭ ਲੈ, ਉਹ ਸਦੀਵੀ ਸੁੱਖ ਜੇਕਰ ਤੈਨੂੰ ਸਮਝ ਪੈ ਜਾਏ ਉਹਦੇ ਵਾਸਤੇ ਕੀ ਕਰਨਾ ਚਾਹੀਦਾ। ਤੂੰ ਡਰਿਆ ਹੋਇਆ ਇਸ ਕਰਕੇ ਤੂੰ ਸੋਹਿਲਾ ਬਾਣੀ ਵੀ ਨਹੀਂ ਗਾਉਂਦਾ, ਤੂੰ ਡਰਿਆ ਹੋਇਆ ਇਸ ਕਰਕੇ 9ਵੇਂ ਮਹਿਲੇ ਦੇ ਸ਼ਬਦ ਵੀ ਨਾ ਤੂੰ ਸਿਰਫ ਮੌਤ ਵੇਲੇ ਗਾਉਂਦਾ। ਅੱਜ ਸਿੱਖ ਜਗਤ ਦੇ ਅੰਦਰ ਜਿਸਨੂੰ ਨਿਰਭਉ ਕਾ ਸੋਹਿਲਾ ਸਿਖਾਇਆ, ਜਿਸਨੂੰ ਵਿਸਾਖੀ ਵਾਲੇ ਦਿਨ ਗਿਆ ਸਿਰ ਤਲੀ 'ਤੇ ਰੱਖ ਕੇ, ਆ ਜਾ ਡਰ ਨਹੀਂ ਮੌਤ ਦਾ ਡਰ ਨਹੀਂ, ਅੱਜ ਇਹ ਸਿੱਖ ਕਿਰਪਾਨ ਪਾਈ, ਕੰਘਾ ਲਾਇਆ, 5 ਕਕਾਰ ਪਾਏ, ਖੰਡੇ ਕੀ ਪੌਲ ਛੱਕੀ ਹੋਈ ਹੈ, ਪਰ ਕਹਿੰਦਾ ਸੋਹਿਲਾ ਸਿਰਫ ਮਰਨ ਵੇਲੇ ਪੜੀਦਾ, ਮੈਲੇ 9ਵੇਂ ਦੇ ਸ਼ਬਦ ਸਿਰਫ ਮਰਨ ਵੇਲੇ ਪੜੀਦਾ, ਡਰਦਾ। ਇਹ ਮੈਂ ਗੱਲ ਕਿਉਂ ਕਹੀ ਹੈ, ਕਿਉਂਕਿ ਉਹਨਾਂ ਨੂੰ ਬਿਲਕੁਲ ਹੀ ਡਿਸਕਾਰਡ ਕਰ ਦਿੱਤਾ ਦੁਨੀਆ ਭਾਰੀ। ਮੈਂ ਗੁਰਦੁਆਰਿਆਂ ਵਿੱਚ ਗਿਆ ਤਾਂ ਮੈਨੂੰ ਪਹਿਲਾਂ ਪ੍ਰੋਗਰਾਮ ਤੋਂ ਪਹਿਲਾਂ ਕਹਿੰਦੇ ਸੀ, ਅੱਜ ਘਰ ਦੇ ਕਿਸੇ ਇਸ ਸ਼ਹਿਰ ਦੇ ਅਮੀਰਜ਼ਾਦੇ ਦੀ ਧੀ ਦਾ ਵਿਆਹ ਹੈ, ਮਤੇ ਤੁਸੀਂ ਸੋਹਿਲਾ ਜਾਂ ਨੌਵੇਂ ਮਹੱਲੇ ਦੇ ਸ਼ਲੋਕ 'ਚੋਂ ਕੁਛ ਪੜ੍ਹਦੇ, ਬੀ ਕੇਅਰਫੁੱਲ। ਅਤੇ ਜੇ ਮੈਂ ਦੂਜੇ ਸ਼ਹਿਰ ਗਿਆ, ਉੱਥੇ ਉਹਨਾਂ ਮੈਨੂੰ ਕਿਹਾ ਅੱਜ ਇੱਥੇ ਕਿਸੇ ਅਮੀਰਜ਼ਾਦੇ ਦੀ ਪਾਪਾ ਜੀ ਦੀ ਡੈਥ ਹੋ ਗਈ ਹੈ, ਮਤੇ ਤੁਸੀਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੋ ਮਾਂਗੇ ਠਾਕੁਰ ਪੜ੍ਹ ਦਿਓ। ਰੈਸਟ੍ਰਿਕਸ਼ਨਸ, ਭੁਲੇਖੇ ਕਾਰਨ, ਡਰ ਕਾਰਨ। ਅਤੇ ਮੈਨੂੰ ਪਿੱਛੇ ਪਤਾ ਲੱਗਾ ਇੱਕ ਘਰ ਵਿੱਚ ਇਸਤਰੀ ਸਤਸੰਗ ਹੋਇਆ, ਬੀਬੀਆਂ ਕੀਰਤਨ ਕਰਨ ਜਾਂਦੀਆਂ, ਇੱਕ ਬੀਬੀ ਜੀ ਕੀਰਤਨ ਕਰਨ ਗਏ, ਉਹਨਾਂ ਨੇ ਸ਼ਬਦ ਉੱਥੇ ਪੜ੍ਹਿਆ ਸੋਹਲੇ ਦਾ, ਦਿਓ ਦਿਓ ਸੱਜਣ ਸੀਸੜੀਆਂ, ਸਭ ਨੂੰ ਆਉਂਦਾ ਸੀ, ਸਾਰੀਆਂ ਬੀਬੀਆਂ ਢੋਲਕੀ ਛਾਣੇ ਖਾ ਕੇ ਵਜਾ ਰਿਹਾ, ਵਜਾ ਕੇ ਭੋਗ ਪਿਆ, ਲੰਗਰ ਛਕਿਆ, ਲੰਗਰ ਛੱਕ ਕੇ ਬੀਬੀ ਜੀ ਘਰ ਆਏ, ਉਹ ਜਿਨ੍ਹਾਂ ਦੇ ਘਰ ਪੜ੍ਹ ਕੇ ਆਏ ਸੀ ਉਹਨਾਂ ਦਾ ਇਹਨੂੰ ਫੋਨ ਆਇਆ, ਤੁਹਾਨੂੰ ਕਿਹਨੇ ਕਿਹਾ ਮੇਰੇ ਘਰ ਤੁਸੀਂ ਦਿਓ ਸੱਜਣ ਸੀਸੜੀਆਂ ਸੋਹਲਾ ਸ਼ਬਦ ਦਾ ਸ਼ਬਦ ਪੜ੍ਹੋ? ਉਹਨੇ ਕਿਹਾ ਮੈਂ ਤਾਂ ਇੱਦਾਂ ਹੀ, ਜਿਸ ਤਰ੍ਹਾਂ ਮੈਨੂੰ ਅੱਜ ਨਵੀਂ ਨਵੀਂ ਮੈਂ ਟਿਊਨ ਸਿੱਖੀ ਸੀ, ਮੈਂ ਪੜ੍ਹ ਲਿਆ। ਕਹਿੰਦੇ ਤੁਸੀਂ ਮੇਰੇ ਘਰ ਪੜ੍ਹਿਆ, ਉੱਥੋਂ ਦੂਜੇ ਸ਼ਹਿਰ 'ਚ ਮੇਰਾ ਭਰਾ ਮਰ ਗਿਆ, ਉੱਥੋਂ ਫੋਨ ਆਇਆ, ਤੁਸੀਂ ਇੱਥੇ ਸੋਹਲਾ ਪੜ੍ਹਿਆ ਨਾ, ਸਾਡੇ ਘਰ ਬਸਕਣੀ ਹੋ ਗਈ ਹੈ। ਗੁਰੂ ਨਿਰਭਉ ਕਾ ਸੋਹਲਾ ਸਿਖਾ ਰਿਹਾ, ਜਿਸ ਨੂੰ ਨਿਡਰ ਖਾਲਸਾ ਬਣਾ ਰਿਹਾ, ਇਹ ਅਖੌਤੀ ਡਰ ਡਰਪੋਕ ਬਣ ਗਿਆ। ਕੈਸਾ ਵਹਿਮ ਪੈ ਗਿਆ, ਡਰ ਨਿਰਭਉ ਕਾ ਸੋਹਲਾ ਗਾ, ਜਦੋਂ ਉਹ ਗਾਏਗਾ ਨਾ ਤੈਨੂੰ ਡਰ ਕੋਈ ਰਹੇਗਾ ਨਹੀਂ। ਹੋਂ ਵਾਰੀ ਮੈਂ ਉਸ ਸੋਹਲੇ ਤੋਂ ਵਾਰਨੇ ਜਾਂਦਾ, ਜਿਤ ਸੋਹਲੇ ਸਦਾ ਸੁੱਖ ਹੋਏ, ਹਮੇਸ਼ਾ ਵਾਸਤੇ ਸੁੱਖ ਹੋ ਸਕੇ। ਹੁਣ ਉਸ ਸੁੱਖ ਦੀ ਗੱਲ ਕਰਨ ਵਾਸਤੇ ਗੁਰੂ ਪਾਤਸ਼ਾਹ ਕਹਿੰਦੇ ਨੇ, ਜੈ ਘਰ ਕੀਰਤ ਆਖੀਐ, ਰੱਬ ਇੱਕ ਓਂਕਾਰ ਹੈ, ਇੱਕ ਹੈ, ਤੂੰ ਇੱਕ ਬਣ। ਸਤ ਨਾਮ ਹੈ, ਟਰੁੱਥ ਇਜ਼ ਹਿਜ਼ ਨੇਮ, ਤੂੰ ਟਰੁੱਥਫੁੱਲ ਲਿਵਿੰਗ ਬਣਾ। ਕਰਤਾ ਪੁਰਖ ਇਜ਼ ਕ੍ਰੀਏਟਰ, ਤੂੰ ਕ੍ਰੀਏਟਿਵ ਬਣ, ਤੂੰ ਉਸਾਰੂ ਕੰਮ ਕਰਿਆ ਕਰ, ਨਿਕੰਮੇ ਕੰਮ, ਲੈਗ ਪੁਲਿੰਗ ਵਾਲੇ ਕੰਮ ਨਾ ਕਰਿਆ ਕਰ। ਉਹ ਨਿਰਭਉ ਹੈ, ਤੂੰ ਨਿਰਭਉ ਬਣ ਜਾ, ਉਹ ਨਿਰਵੈਰ ਹੈ, ਤੂੰ ਨਿਰਵੈਰ ਬਣ ਜਾ। ਇਹ ਕਹਿ ਰਹੇ ਨੇ ਜੈ ਘਰ ਕੀਰਤ ਆਖੀਐ, ਸਵਾਲ ਨਹੀਂ ਹੈ। ਕਹਿੰਦੇ ਨੇ ਜੈ ਵਾਲੇ ਜਿੱਤ ਵਾਲੇ ਘਰ ਵਿੱਚ ਕੀਰਤੀ ਆਖੀ ਜਾਂਦੀ ਹੈ, ਕਿਉਂ? ਕਿਉਂਕਿ ਉੱਥੇ ਵਿਕਾਰ ਕਾਬੂ ਆ ਚੁੱਕੇ ਹੁੰਦੇ ਨੇ। ਜਿੱਥੇ ਪਹਿਲਵਾਨ ਲੜਦਾ ਹੈ ਅਖਾੜੇ ਵਿੱਚ, ਔਰ ਜਦੋਂ ਜਿੱਤ ਜਾਂਦਾ ਹੈ ਉਸ ਅਖਾੜੇ ਦੇ ਵਿੱਚ ਉਹ ਘੁੰਮ ਰਿਹਾ ਹੈ, ਪਰ ਉਹ ਜਿੱਤ ਗਿਆ, ਉਹਦੇ ਰਿੰਗ ਉੱਤੇ ਉਹਨੂੰ ਘੁਮਾਇਆ ਜਾਂਦਾ ਹੈ। ਹੁਣ ਸਾਈਂ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆਂ। ਉਹ ਸਾਰੇ ਸ਼ਬਦ ਦੀ ਬਣਤਰ ਕਿਸੇ ਵੇਲੇ ਸੈਮੀਨਾਰ, ਗੁਰਥਾਪੀ ਦਿੱਤੀ ਕੰਡ ਜੀਓ, ਮੈਨੂੰ ਉਹ ਜੀਵਨ ਪ੍ਰਾਪਤ ਕਰਾ ਦਿੱਤਾ, ਉਹ ਵਾਲਾ ਜਿੱਤ ਦਾ ਘਰ, ਜੈ ਦਾ ਘਰ, ਜੈ ਘਰ ਕੀਰਤ ਆਖੀ ਹੈ, ਕੀਰਤੀ ਆਖੀ ਜਾਂਦੀ ਹੈ ਜਿੱਤ ਵਾਲੇ ਘਰ 'ਚ। ਜੇਕਰ ਹੁਕਮ ਹੁੰਦਾ ਨਾ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਜੈ ਵਾਲੇ ਘਰ ਸਵਾਲ ਬਣਾ ਕੇ ਕਹਿੰਦੇ ਨੇ ਕੀਰਤ ਆਖੋ, ਕਹਿ ਰਹੇ ਨੇ ਆਖੀ ਹੈ, ਐੜੇ ਨੂੰ ਦੁਲਾਵਾਂ ਨੇ, ਜੈ ਦੇ ਘਰ ਵਿੱਚ ਕੀਰਤੀ ਆਖੀ ਜਾਂਦੀ ਹੈ, ਉਸ ਘਰ ਵਿੱਚ ਤੂੰ ਐਂਟਰ ਕਰ ਜਾ, ਮੇਰੇ ਮਨ ਐਂਟਰ ਕਰ ਸਕਣਾ ਹੈ। ਜੈ ਘਰ ਕੀਰਤ ਆਖੀ ਹੈ, ਕਰਤੇ ਕਾ ਹੋਏ ਵਿਚਾਰੋ, ਕਰਤੇ ਦੀਆਂ ਵਿਚਾਰਾਂ ਹੁੰਦੀਆਂ, ਵਡਿਆਈ ਵਿਚਾਰ ਹੁੰਦੀ ਹੈ। ਤਿੱਤ ਘਰ ਗਾਵੋ ਸੋਹਲਾ, ਮੈਂ ਸੋਚ ਰਿਹਾ ਸੀ ਜੈ ਦੇ ਮੀਨਿੰਗ ਕਰ ਦਿੱਤੇ ਨੇ ਵੀ ਜਿਸ ਘਰ ਵਿੱਚ ਸਵਾਲ ਬਣਾ ਲਿਆ, ਵੀ ਜਿਸ ਘਰ ਵਿੱਚ ਕੀਰਤੀ ਆਖੀ ਜਾਂਦੀ ਹੈ, ਮੇਰੇ ਮਨ ਤੂੰ ਉੱਧਰ ਜਾ, ਪਰ ਅੱਗੇ ਕਹਿ ਰਹੇ ਨੇ ਤਿੱਤ ਘਰ ਗਾਵੋ ਸੋਹਲਾ। ਜੈ ਦਾ ਮਤਲਬ ਅੱਗੇ ਤਿੱਤ ਦੇ ਨਾਲ ਜੁੜਦਾ ਨਹੀਂ ਹੈ, ਤਿੱਤ ਦਾ ਮਤਲਬ ਉਸ ਰੀਅਲ ਜੈ ਵਾਲੇ ਘਰ ਦੀ ਗੱਲ ਚੱਲ ਰਹੀ ਹੈ, ਸਵਾਲ ਨਹੀਂ ਹੈ। ਜੈ ਵਾਲੇ ਘਰ ਵਿੱਚ ਕੀਰਤੀ ਆਖੀ ਜਾਂਦੀ ਹੈ, ਉਸ ਉਸ ਮੀਨਸ ਤਿੱਤ ਘਰ, ਉਸ ਘਰ ਵਿੱਚ ਤਿੱਤ ਘਰ ਗਾਵੋ ਸੋਹਲਾ, ਉਹਦੇ ਵਿੱਚ ਸੋਹਲਾ ਗਾ ਮੇਰੇ ਮਨ, ਉਹਦੇ ਵਿੱਚ ਬੈਠਾ ਰਹਿ, ਉਹਦੇ ਵਿੱਚ ਅਪੜਿਆ ਰਹਿ, ਉਹਦੇ ਵਿੱਚ ਰਹਿ, ਉਹਦੇ ਵਿੱਚ ਜਾ, ਤਿੱਤ ਘਰ ਗਾਵੋ ਸੋਹਲਾ। ਸਿਵਰਿਓ ਸਿਰਜਣਹਾਰੋ, ਸਿਵਰਿਓ ਮੈਂ ਸੋਚਦਾ ਰਿਹਾ ਕੀ ਹੁੰਦਾ, ਤਾਂ ਮੈਨੂੰ ਗੁਰਬਾਣੀ 'ਚੋਂ ਡੈਫੀਨੇਸ਼ਨ ਮਿਲੀ, ਕਿਉਂ ਸਿਮਰੀ ਸਿਵਰਿਆ ਨਹੀਂ ਜਾਏ, ਤਾਂ ਮੈਨੂੰ ਸਮਝ ਆਇਆ ਗੁਰੂ ਪਾਤਸ਼ਾਹ ਸਿਮਰ ਨੂੰ ਹੀ ਸਿਵਰ ਕਹਿੰਦੇ ਨੇ, ਸਿਵਰੀ ਨੂੰ ਹੀ ਸਿਮਰਿਓ ਕਹਿੰਦੇ ਨੇ, ਤਾਂ ਕਿਉਂ ਸਿਮਰੀ ਸਿਵਰਿਆ ਨਹੀਂ ਜਾਏ? ਤਾਂ ਪਤਾ ਲੱਗਾ ਸਿਵਰਿਓ ਦਾ ਮਤਲਬ ਹੈ ਉਹਨੂੰ ਯਾਦ ਰੱਖ, ਉਹਨੂੰ ਯਾਦ ਕਰ, ਉਹਦੀ ਵਡਿਆਈਆਂ ਦੀ ਵਿਚਾਰ ਕਰ, ताकि तू वैसा बन सके। तित कर गावो सोहिला सिवरियो सिरजन हारो, तुम गावो मेरे निरपाव का सोहिला, हो वारी जित सोहिल सदा सुख होए। हुन सानू सदीवी सुख क्यों नहीं होंदा? सानू एक भुलेखा पा दिता गया, तुसी जी कदी सदीवी सुखी हो ही नहीं सकते। ये तो जी साढ़े ब्रह्म ज्ञानी जी, साढ़े संत जी, साढ़े गुरु जी, साढ़े बाबा जी, सिर्फ साढ़े वो साधु जी पहुंचे हुए हैं। तुसी सुखी नहीं कदी हो सकते, पता क्यों? तुसी इत्थे अपने पिछले जन्मों के कर्म करके दुखी हो। सानू ये डर पा के सानू भुलेखा पा दिता, सो दैट यू कैन नैवर ओपन अकाउंट इन दिस बैंक। तेरे पास कुछ है ही नहीं है बैंक अकाउंट खुलाने के लिए, लाओ क्या लाए हो? नहीं, तुम्हारे पास कुछ भी नहीं है, मकान भी नहीं है, सोना जेवर भी नहीं है, कुछ भी नहीं है, कैश भी नहीं है, गिरवी भी नहीं रख सकते। तुम यहाँ नहीं अकाउंट खुला सकते, क्यों जी? पिछले जन्मों के कर्मों के लिए। इस करके हर बंदा पहला ही डिसहार्टेंड हो गया, पहला ही उन्हें उद्यम ही छोड़ दिता कि असी तो रब जी मिल ही नहीं सकते, असी तो रब जी प्राप्त नहीं कर सकते, क्योंकि पिछले जन्मों के कर्मों करके सानू ये भुलेखा पा दिता गया। उस भुलेखे के कारण की होया? उस भुलेखे के कारण असी पिछले जन्मों के कर्मों के डर के कारण असी उस गेम च पै गए, और डरे 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 असी इस सारा कॉर्नर करके मौत के नाल जोड़ दिता। गुरु पातशाह शरीरक मौत की गल नहीं कर रहे, गुरु पातशाह अंदर जाण की इस एक आत्मक मौत की गल कर रहे। पॉजिटिव सेंस च एक होंदी है आत्मक मौत, एक होंदी है जीवत मरना। ए हरिमंदर साहब तो शब्द आ रहा सी, मैं सुन रहा सी, अखी बाजों वेखना विण कन्ना सुनना, पैरां बाजों चलना विण हत्थां करना, जीबे बाजों बोलना इयों जीवत मरना। जे तैनू ए अंदर वालियां अखां हाथ कन्न नक वाली गेम समझ आ जाए, तैनू जीवत मरना समझ आ जाएगा, वरना तू आत्मक मौत मरदा रहेगा। जीवत मरना सीख लै, जीवत मरना जे तेरा हो गया, तेरा रब जी नाल इत्थे ही आज ही हुणे ही मेल हो सकता है। जस्ट नाउ इसे वेले मेल करान नू गुरु पातशाह कहंदे ने, रब दूर है नेड़ा है, दूर नहीं रे। सानू कह दिता मरण तो बाद रब जी मिलनगे। मैं ए जदों शब्द पढ़ रहा सा सारा सोहिला और ये रिलेटिड स्कर्ट्स के अंदर जाके वो सारी स्लॉट देख रहा सा, तो गुरु पातशाह कहंदे ने ससुर पीए फिर वसै। मैं हैरान रह गया, सानू कहंदे ने ए दुनिया पेका घर है, मरण तो बाद सोहरा घर होएगा, अते उस सोहरे घर दे विच जाके रब जी मिलणगे। गुरु पातशाह कहंदे ने इत्थे ही सोहरा पेका तेरा घर है, इत्थे ही रब जी वसदे ने, रब जी आज ही वसदे ने, आज मिलावा शेख फरीद है, ढाकम कुंजड़ियां तैनू करना, मनो मचंदड़ियां ठीक करनियां, तैनू रब जी आज ही मिल सकदे ने। जे गुरमत दा सिद्धांत ए समझ आ जाए, रब जी दूर नहीं ने। काहे रे बन खोजन जाइए, असीं बड़े शब्दां विच बार बार एक्सप्लेन किया, उहदे अखीर च कहंदे ने जिहनू दूर समझना है बाहर समझना है, बाहर भीतर इको जानो। जिस भगवान की बाहर की बातें कर रहा है ना, वो आसमान के ऊपर कहीं बैठा है, सातवें आसमान पे बैठा है, अमेरिका के नासा के ऊपर कहीं बैठा हुआ है, उस भगवान की बात कर रहा है ना जो इस सारी सृष्टि में है, उस भगवान की बात कर रहा है जो बलिहारी कुदरत से, उस भगवान की बात कर रहा है। अच्छा, जो ब्रह्मंडे सोई पिटे तेरे अंदर रहता है, कहीं मत जा। सो सिंपल इंट्रोस्पेक्शन, घर अंदर चला जा। जिस रब दियां बाहर गल्लां करदियां जे भुलेखा लथ जाए कि वह बाहर नहीं मेरे अंदर ही है, या बाहर वाला ही मेरे अंदर है, जे ये गल समझ आ जाए सारा डर तोखला दूर हो जाता है एकदम। देखो भाई, ज्ञान की आंधी आ जाती एकदम, एकदम सुनामी आ जाता, मैगा सुनामी आ जाता हिरदे विच, एकदम जीवत मरना समझ आ जाता। वह जीवत मरना सानू आया नहीं, मरण वेले सोहिला गाना शुरू कर दिया। हुण गुरु पातशाह इस शब्द दे विच अग्गे चल के कहंदे ने, निरपौ मन हो के जेकर तू गुरु दे पाणे विच आ जाए और उस अनुसार जीवे, तां तू निरपौ हो सकदा और ओही तू हमेशा वास्ते सुखी हो सकदा है। पर तैनू अज होने वाला रब बस किसी तरीके नाल समझ आ जाए तां सारी खेड बन सकदी है। ਰੱਬ ਦੂਰ ਨਹੀਂ ਹੈ, ਕਿਤੇ ਪਰਾਂ ਨਹੀਂ ਹੈ, ਤੇਰੇ ਕੋਲ ਵਸਦਾ, ਤੇਰੇ ਅੰਦਰ ਵਸਦਾ। ਇਹ ਤੂੰ ਰਿਅਲਾਈਜ਼ ਕਰਨਾ। ਇਹ ਗੁਰਮਤ ਦੀ ਥਿਓਰੀ ਸਾਰੀ ਦੁਨੀਆ ਨਾਲੋਂ ਅਲੱਗ ਹੈ, ਪਰ ਉਹ ਕਹਿੰਦੇ ਨੇ ਸਾਨੂੰ ਸਾਰੀ ਦੁਨੀਆ ਅਤੇ ਗੁਰਮਤ ਦੇ ਅਨੁਵਾਦ ਕਰਨ ਵਾਲੇ ਕਹਿੰਦੇ ਨੇ ਜੀ ਜਦੋਂ ਮਰਾਂਗੇ ਤਾਂ ਰੱਬ ਜੀ ਨਾਲ ਮੇਲ ਹੋਏਗਾ, ਮਰਨ ਤੋਂ ਬਾਅਦ ਜਦੋਂ 70-80-90 ਸਾਲ ਬਾਅਦ ਜਾ ਕੇ ਮਰਾਂਗੇ ਤਾਂ ਮੇਲ ਹੋਏਗਾ, ਉਹਨੂੰ ਮੁਕਤੀ ਕਹਿੰਦੇ ਨੇ। ਪਰ ਗੁਰਮਤ ਕਹਿੰਦੀ ਹੈ ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣਾ ਕੋਈ ਨਾ। ਮਰਨ ਕੇ ਬਾਅਦ ਮੁਕਤੀ ਮਿਲਤੀ ਹੈ ਕਿ ਨਹੀਂ ਮਿਲਤੀ ਹੈ ਕੋਈ ਨਹੀਂ ਜਾਣਦਾ। ਮਰਨ ਕੇ ਬਾਅਦ ਸਵਰਗ ਹੈ ਜਾਂ ਨਰਕ ਹੈ, ਸੁਰਗ ਬਾਸ ਨਾ ਬਾਛੀ ਹੈ, ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਏਗੋ, ਮਨ ਹੈ ਨਾ ਕੀ ਚਿਆਸ, ਮੇਰੇ ਕੋਲ ਸਵਰਗ ਨਰਕ ਦਾ ਕੋਈ ਚੱਕਰ ਨਹੀਂ ਹੈ। ਅਤੇ ਮੈਂ ਹੈਰਾਨ ਰਹਿ ਗਿਆ, ਪ੍ਰੋਫੈਸਰ ਦਰਸ਼ਨ ਸਿੰਘ ਜੀ ਵੀ ਜਪਜੀ ਸਾਹਿਬ ਦੀ ਵਿਆਖਿਆ ਕਰਦਿਆਂ ਕਹਿ ਰਹੇ ਸੀ ਦੁਨੀਆ ਸਮਝਦੀ ਹੈ ਮਰਨ ਤੋਂ ਬਾਅਦ ਕੋਈ ਕਿੱਥੇ ਉੱਪਰ ਸੱਚਖੰਡ ਹੈ, ਸੱਚਖੰਡ ਹਿਰਦੇ ਹੈ, ਸੱਚਖੰਡ ਵਸਿਆ ਨਿਰੰਕਾਰ ਹੈ, ਇਹ ਮਨ ਹਿਰਦਾ ਸੱਚਖੰਡ ਹੈ, ਇਹ ਮਨ ਹੀ ਬੈਕੁੰਠ ਹੈ, ਇਹ ਮਨ ਦੀ ਅਵਸਥਾ ਹੀ ਨਿਰਵਾਣ ਪਦ ਹੈ, ਇਹ ਮਨ ਦੀ ਅਵਸਥਾ ਨੂੰ ਹੀ ਸਮਝਣਾ। ਪਰ ਸਾਨੂੰ ਕਹਿ ਦਿੱਤਾ ਮਰਨ ਤੋਂ ਬਾਅਦ ਰੱਬ ਜੀ ਮਿਲਣਗੇ, ਇਸ ਕਰਕੇ ਅੱਜ ਤੇ ਨਹੀਂ ਮਿਲਣਗੇ। ਭੁਲੇਖੇ ਦੇ ਕਾਰਨ ਅਸੀਂ ਟੁੱਟ ਗਏ, ਉਸ ਭੁਲੇਖੇ ਦੇ ਕਾਰਨ ਫਿਰ ਸਾਡੇ ਅੰਦਰ ਰਜ਼ਾ ਮੰਨਣ ਦੀ ਅਵਸਥਾ ਹੀ ਨਹੀਂ ਰਹੀ ਹੈ, ਅਸੀਂ ਹਮੇਸ਼ਾ ਵਾਸਤੇ ਦੁਖੀ ਹੋ ਗਏ। ਇਸ ਡੇ ਬਾਈ ਡੇ ਸਾਡੇ ਅੰਦਰ ਮੈਲ ਆਉਂਦੀ ਗਈ, ਉਸ ਮੈਲ ਦੇ ਕਾਰਨ ਸਾਡਾ ਆਨੰਦ ਖੋ ਗਿਆ। ਸਾਨੂੰ ਦੁੱਖਾਂ ਨੇ ਘੇਰ ਲਿਆ, ਕਿਹਨਾਂ ਨੇ, ਵਿਕਾਰਾਂ ਦੇ ਕਾਰਨ ਜੋ ਸਾਡੇ ਨਾਲ ਮਿਸ ਹੈਪਨਿੰਗਸ ਡੇ ਟੂ ਡੇ ਲਾਈਫ ਵਿੱਚ ਸਾਡੀ ਸਾਰੀ ਰਿਲੇਸ਼ਨਸ਼ਿਪਸ ਵਿੱਚ ਹੁੰਦੀ ਹੈ ਨਾ, ਇਹ ਸਾਡੇ ਦੁੱਖ ਬਣ ਗਏ। ਇਹਨਾਂ ਦੁੱਖਾਂ ਦੇ ਕਾਰਨ ਅਸੀਂ ਜੈ ਵਾਲੇ ਘਰ ਤੋਂ ਟੁੱਟ ਗਏ। ਹੁਣ ਕਹਿੰਦੇ ਨੇ ਗੁਰੂ ਪਾਤਸ਼ਾਹ ਅੱਗੇ, ਨਿਤ ਨਿਤ ਜੀੜੇ ਸੰਭਾਲਿਅਨ ਦੇਖੇਗਾ ਦੇਵਣ ਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੈ ਕਵਣ ਸ਼ੁਮਾਰ। ਰੱਬ ਜੀ ਦਿੰਦਾ ਦੇ ਲੈਂਦੇ ਥੱਕ ਪਾਏ, ਇਸ ਸ੍ਰਿਸ਼ਟੀ ਦਾ ਕ੍ਰੀਏਟਰ ਹੈ, ਉਹ ਕ੍ਰੀਏਟਰ ਨੇ, ਸਭ ਨੂੰ ਬਿਨਾਂ ਮੰਗਿਆ ਸਭ ਕੁਛ ਦਿੰਦੇ ਨੇ। ਗੁਰਮਤ ਵਿੱਚ ਮੈਟੀਰੀਅਲ ਵਰਡ ਮੰਗਣ ਵਾਸਤੇ ਨਹੀਂ ਸਿਖਾਉਂਦੀ ਆ। ਮੈਂ ਇੱਕ ਆਰਟੀਕਲ ਲਿਖਦਾ ਪਿਆ ਵੀ ਦੋ ਕਿਸਮਾਂ ਦੇ ਧਰਮ ਨੇ, ਇੱਕ ਧਰਮ ਸਿਖਾਉਂਦਾ ਤਿਆਗੋ, ਫੱਕੜ, ਰਿਨਾਊਂਸਿੰਗ, ਜੰਗਲ ਮੇਂ ਚਲੇ ਜਾਓ, ਸਭ ਕੁਛ ਝੂਠ ਹੈ, ਦੂਏ ਕਾ ਪਹਾੜ ਹੈ, ਸਭ ਲੋਕ ਬੇਕਾਰ ਹੈ, ਸਭ ਝੂਠ ਹੈ, ਸਭ ਕੁਛ ਤਿਆਗ ਕੇ ਜੰਗਲ ਮੇਂ ਚਲੇ ਜਾਓ, ਵਿਆਹ ਨਹੀਂ ਕਰਾਉਣਾ, ਬ੍ਰਹਮਚਾਰੀ ਰਹਿਣਾ, ਪੱਤੇ ਖਾਣੇ ਹੈ, ਔਰ ਕੁਛ ਨਹੀਂ ਹੰਡਾਉਣਾ। ਇੱਕ ਕਿਸਮ ਦਾ ਧਰਮ। ਦੂਜੇ ਕਿਸਮ ਦਾ ਧਰਮ ਸਿਖਾਉਂਦਾ ਹਮਾਰੇ ਧਰਮ ਕੋ ਪੂਜੋਗੇ, ਹਮਾਰੇ ਧਰਮ ਕੇ ਕਿਸੀ ਉਸਕੋ ਬੜੇ ਕੋ ਮਾਨੋਗੇ ਤੋ ਤੁਮ ਸਵਰਗ ਮੇਂ ਜਾਓਗੇ, ਉਸਕੋ ਮਾਨੋਗੇ ਤੁਮਕੋ ਪਲੇਜਰਸ ਮਿਲੇਂਗੇ, ਉਸਕੋ ਉਸਕੇ ਉੱਪਰ ਵਿਸ਼ਵਾਸ ਰੱਖੋਗੇ ਤੋ ਤੁਮਕੋ ਦੁਨਿਆਵੀ ਚੀਜ਼ੇ ਮਿਲੇਂਗੀ, ਪੁੱਤਰ ਮਿਲੇਗਾ, ਮਕਾਨ ਮਿਲੇਗਾ, ਕਾਰੋਬਾਰ ਮਿਲੇਗਾ, ਜੁਵਲਰੀ ਮਿਲੇਗੀ, ਸੋਹਣੀ ਵੋਟੀ ਮਿਲੇਗੀ। ਇਸ ਲਈ ਹਮਾਰੇ ਉਸ ਧਰਮ, ਦੋ ਕਿਸਮਾਂ ਦੇ ਧਰਮ। ਪਰ ਗੁਰਮਤ ਐਸਾ ਕੋਈ ਲਾਲਚ ਨਹੀਂ ਦਿੰਦੀ, ਗੁਰਮਤ ਸੱਚੇ ਜੀਵਨ ਦਾ, ਅਮਲ ਭਰਪੂਰ ਜੀਵਨ ਦਾ ਇੱਕ ਜੀਵਨ ਅਖਾੜਾ ਸਿਖਾ ਕੇ ਮਨੁੱਖ ਨੂੰ ਉਹਦੇ ਵਿੱਚ ਖੇਡਣਾ ਸਿਖਾਉਣ ਵਾਸਤੇ ਮਾਈਟੀ ਮਾਈਟੀ ਇਸਨੂੰ ਬਣਾਉਂਦੀ ਹੈ, ਇਸਦੀ ਆਤਮਾ ਨੂੰ ਤਾਕਤਵਰ ਕਰਦੀ ਹੈ, ਦੁਨਿਆਵੀ ਚੀਜ਼ਾਂ ਮੰਗਣ ਵਾਸਤੇ ਨਹੀਂ ਸਿਖਾਉਂਦੀ ਹੈ। ਪਰ ਮਨੁੱਖ ਇਹ ਸਮਝਦਾ ਕਿ ਜਦੋਂ ਮੈਂ ਕੁਛ ਦਾਨ ਕਰਦਾ, ਇਹ ਉਸ ਦਾਨ ਦੀ ਕੀਮਤ ਪਵਾਉਣਾ ਚਾਹੁੰਦਾ, ਇਸ ਨੂੰ ਨਹੀਂ ਪਤਾ ਜਿਹੜੇ ਰੱਬ ਜੀ ਬੇਅੰਤ ਦਾਤਾਂ ਦੇ ਰਹੇ ਨੇ, ਤੂੰ ਦੰਦ ਨਹੀਂ ਸੀ ਮੰਗੇ ਤੈਨੂੰ ਦੁੱਧ ਦੇ ਦਿੱਤਾ, ਤੂੰ ਹੱਡੀਆਂ ਇਸ ਤਰ੍ਹਾਂ ਨਹੀਂ ਸੀ ਮੰਗੀਆਂ ਤੈਨੂੰ ਹੱਡੀਆਂ ਦੇ ਦਿੱਤੀਆਂ, ਤੈਨੂੰ ਅੱਖਾਂ ਦੇ ਦਿੱਤੀਆਂ, ਤੈਨੂੰ ਸਭ ਕੁਝ ਬਿਨਾਂ ਮੰਗਿਆ ਦੇ ਦਿੱਤਾ, ਤੂੰ ਉਹਦੀ ਕੀਮਤ ਨਹੀਂ ਪਾ ਸਕਦਾ। ਤੂੰ ਇਹ ਵਿਸ਼ਵਾਸ ਮਨ ਅੰਦਰ ਰੱਖ ਲੈ ਕਿ ਰੱਬ ਜੀ ਸਾਰੀ ਕ੍ਰੀਏਸ਼ਨ ਵਿੱਚ ਸਭ ਨੂੰ ਸਭ ਕੁਛ ਦਿੰਦੇ ਨੇ। ਗਰੀਬ ਬੰਦਾ ਸਮਝਦਾ ਦੇਖੋ ਅਮੀਰਾਂ ਨੂੰ ਦੇ ਦਿੱਤਾ ਨਾ, ਸਾਨੂੰ ਨਹੀਂ ਦਿੱਤਾ। ਇਹ ਬਾਹਰੋਂ ਬਾਹਰੋਂ ਅਮੀਰੀ ਗਰੀਬੀ ਦਾ ਇਹ ਰੀਸੈਂਟ ਆਰਟੀਕਲ ਆਇਆ ਜਿੱਥੇ ਮੈਂ ਅੱਜ ਦਾ ਟੌਪਿਕ ਆਪਣਾ ਕਲੋਜ਼ ਕਰਨਾ ਚਾਹੁੰਦਾ। ਟਾਈਮ ਮੈਗਜ਼ੀਨ ਦੁਨੀਆ ਵਿੱਚ ਸਭ ਤੋਂ ਮਸ਼ਹੂਰ ਹੈ, ਟੌਪ ਕਲਾਸ ਮੈਗਜ਼ੀਨ ਹੈ ਵਰਲਡ ਦੀ। ਇਸ ਟਾਈਮ ਮੈਗਜ਼ੀਨ ਦੇ ਅੰਦਰ ਇੱਕ ਆਰਟੀਕਲ ਲਿਖਣ ਵਾਲਾ ਲਿਖਾਰੀ ਲਿਖਦਾ ਪਾਵਰਟੀ, ਗਰੀਬੀ, ਔਰ ਉਹਦੇ ਅੰਦਰ ਉਹ ਦਿਖਾਉਂਦਾ ਯੂਪੀ ਬਿਹਾਰ ਵਿੱਚ ਕਿਸ ਤਰ੍ਹਾਂ ਗਰੀਬਣੀਆਂ ਆਪਣੇ ਸਿਰ ਉੱਤੇ ਪਖਾਨਾ, ਜਿਹਨੂੰ ਅਸੀਂ ਪੋਟੀ ਕਹਿ ਦਿੰਦੇ ਹਾਂ, ਉਹ ਚੁੱਕ ਕੇ ਵਿਚਾਰੀਆਂ ਸੁੱਟਣ ਜਾਂਦੀਆਂ ਅਤੇ ਆਪਣੀ ਰੋਜ਼ੀ ਰੋਟੀ ਕਮਾਉਂਦੀਆਂ, ਉਹਦੀ ਟੋਕਰੀ ਲਮਕਦੀ ਪਈ ਹੈ, ਉਹਦੇ ਵਿੱਚੋਂ ਵਿਸ਼ਟਾ ਉਹਦੇ ਕੱਪੜਿਆਂ ਉੱਤੇ ਡਿੱਗਦੀ ਪਈ ਹੈ, ਇਤਨੀ ਗਰੀਬੀ ਹੈ। ਇੱਕ ਆਰਟੀਕਲ ਉੜੀਸਾ ਵਿੱਚ ਇੱਕ ਘਰ ਦੇ ਵਿੱਚ ਦੋ ਬੀਬੀਆਂ ਗਰੀਬਣੀਆਂ ਰਹਿੰਦੀਆਂ ਨੇ, ਉਹ ਬੀਬੀਆਂ ਇੱਕ ਸੱਸ ਹੈ ਇੱਕ ਨੂੰਹ ਹੈ ਔਰ ਦੋਨੋਂ ਵਿਧਵਾ ਨੇ, ਕੋਈ ਵੀ ਘਰ ਦਾ ਜੀ ਨਹੀਂ ਹੈ, ਦੋਨੋਂ ਭਾਂਡੇ ਮਾਂਜਣ ਜਾਂਦੀਆਂ। ਜਦੋਂ ਸੱਸ 12 ਘੰਟੇ ਭਾਂਡੇ ਮਾਂਜਣ ਜਾਂਦੀ ਹੈ ਤਾਂ ਉਹ ਜਿਹੜੀ ਆਪਣੇ ਤਨ ਉੱਤੇ ਇੱਕ ਸਾੜੀ ਲਪੇਟ ਕੇ ਜਾਂਦੀ ਹੈ, ਉਤਨੀ ਦੇਰ ਘਰ ਨੂੰ ਬਿਨਾਂ ਸਾੜੀ ਤੋਂ ਨੇਕਡ ਬੈਠੀ ਰਹਿੰਦੀ ਹੈ ਬੂਹਾ ਬੰਦ ਕਰਕੇ। ਜਦੋਂ ਸੱਸ ਘਰ ਵਾਪਸ ਆਉਂਦੀ ਹੈ ਆਪਣੀ ਉਹ ਸਾੜੀ ਲਾ ਕੇ ਉਹ ਆਪ ਨਗਨਤਾ ਵਿੱਚ ਆ ਜਾਂਦੀ ਹੈ, ਬੂਹਾ ਬੰਦ ਕਰ ਲੈਂਦੀ ਹੈ ਅਤੇ ਨੂੰਹ ਨੂੰ ਦਿੰਦੀ ਆ ਉਹ ਲਪੇਟ ਕੇ ਉਹ ਸਾੜੀ, ਉਸੇ ਇੱਕੋ ਸਾੜੀ ਦੇ ਨਾਲ ਫਿਰ ਉਹ ਬਾਹਰ ਭਾਂਡੇ ਮਾਂਜਣ ਜਾਂਦੀ ਹੈ। ਇਤਨੀ ਗਰੀਬੀ ਇਹ ਰੱਬ ਜੀ ਨਹੀਂ ਕਰਦੇ ਨੇ। ਉਸ ਪਾਵਰਟੀ ਆਰਟੀਕਲ ਵਿੱਚ ਲਿਖਾਰੀ ਨੇ ਲਿਖਿਆ, ਉਹਦੀ CNN ਔਰ BBC ਦੀ ਇੰਟਰਵਿਊ ਤੁਸੀਂ ਦੇਖੀ ਹੋਣੀ, ਪੜ੍ਹਨਾ ਉਹਨੂੰ। ਉਹ ਕਹਿੰਦਾ ਅਮੀਰ ਗਰੀਬ ਜਦੋਂ ਧਰਤੀ ਬਣੀ ਹੈ ਰੱਬ ਨੇ ਨਹੀਂ ਬਣਾਏ ਸੀ, ਇਹ ਪਾਪ ਪੁੰਨ ਕਰਕੇ ਅਮੀਰ ਗਰੀਬ ਨਹੀਂ ਬਣੇ ਨੇ। ਜਬ ਆਕਾਰ ਇਕੱਛ ਨਾ ਦ੍ਰਿਸ਼ਟੇ ਤਾਂ ਪਾਪ ਪੁੰਨ ਤਬ ਕਹਤੇ ਹੋਤਾ, ਗੁਰੂ ਪਾਤਸ਼ਾਹ। ਅਤੇ ਅਸੀਂ 9 ਸਾਲ ਪਹਿਲਾਂ ਪੁਸਤਕ ਲਿਖੀ ਸੀ ਲਿਵਿੰਗ ਟ੍ਰੈਜਰ ਦੇ ਨਾਂ ਹੇਠਾਂ, ਕੌੜਾ ਸੱਚ, ਉਹਦੇ ਵਿੱਚ ਲਿਖਿਆ ਸੀ ਅਮੀਰ ਗਰੀਬ ਰੱਬ ਜੀ ਨਹੀਂ ਬਣਾਉਂਦੇ ਨੇ। ਇੱਕ ਮੈਨੂੰ ਲੋਕ ਨਹੀਂ ਜੀ ਬਣ ਜਾ, ਇੱਕ ਨਿਹਾਲੀ ਪੈਸਵਾਨ ਇੱਕ ਉੱਪਰ ਰਹਿਣ ਖੜੇ, ਇੱਕ ਆਰਾਮ ਨਾਲ ਸੁੱਤੇ ਰਹਿੰਦੇ ਨੇ, ਇੱਕ ਉੱਪਰ ਪੱਖਾ ਕਰਦੇ ਰਹਿੰਦੇ ਨੇ। ਇਹ ਅਮੀਰੀ ਗਰੀਬੀ ਮਨੁੱਖ ਦੀ ਬਣਾਈ ਹੋਈ ਹੈ, ਰੱਬ ਜੀ ਨਹੀਂ ਬਣਾਉਂਦੇ। ਰੱਬ ਜੀ ਸਾਰੇ ਮਨੁੱਖ ਬਰਾਬਰ ਬਣਾਉਂਦੇ। ਰੱਬ ਜੀ ਦੇ ਘਰ ਵਿੱਚ ਅਮੀਰੀ ਗਰੀਬੀ ਨਹੀਂ ਹੈ, ਹਿਰਦੇ ਦੀ ਬਾਦਸ਼ਾਹਤ ਹੈ, ਆਤਮਾ ਦੀ ਕੰਗਾਲਤਾ ਨਹੀਂ ਹੈ ਉੱਥੇ। ਰੱਬ ਜੀ ਅਮੀਰ ਗਰੀਬ ਨਹੀਂ ਬਣਾਉਂਦੇ ਨੇ, ਪਰ ਮਨੁੱਖ ਸਮਝਦਾ ਮੈਂ ਬਣਾਉਂਦਾ, ਮੈਂ ਦਾਨ ਕਰਦਾ, ਮੈਂ ਪ੍ਰਾਪਤ ਕਰਦਾ, ਇਸ ਤਰ੍ਹਾਂ ਮੈਂ ਇਹ ਕਰਦਾ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਸਮਝ ਲੈ ਕੇ ਰੱਬ ਜੀ ਸਭ ਕੁਛ ਕਰਦੇ ਨੇ। ਰੱਬ ਜੀ ਕਿਸੇ ਨੂੰ ਅਮੀਰ ਗਰੀਬ ਨਹੀਂ ਬਣਾਉਂਦੇ ਨੇ, ਇਹ ਸਾਰੀ ਨਿਜ਼ਾਮ ਦੀ, ਸਿਸਟਮ ਦੀ ਔਰ ਚੋਰ ਉਚੱਕਾ ਚੌਧਰੀ ਦੀ ਬਿਜ਼ਨਸ ਦੇ ਵਿੱਚ ਗੇਮ ਇਸ ਤਰ੍ਹਾਂ ਹੈ ਕਿ ਅਮੀਰ ਅਮੀਰ ਹੋਈ ਜਾਂਦਾ, ਗਰੀਬ ਗਰੀਬ ਹੋਈ ਜਾਂਦਾ। ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਣ ਹਾਰ, ਉਹ ਦੇਖ ਰਿਹਾ, ਉਹ ਦੇਖਦਾ ਆਪਣੇ ਸਾਰੇ ਸਿਸਟਮ ਨੂੰ ਚਲਾਉਂਦਾ। ਤੇਰੇ ਦਾਨੇ ਕੀਮਤ ਨਾ ਪਵੇ, ਤੂੰ ਆਪਣੇ ਦਾਨਾਂ ਦੀ ਕੀਮਤ ਪਾਉਂਦਾ ਰਹਿੰਦਾ। ਇਹਦੇ ਮੀਨਿੰਗ ਕੀਤੇ ਗਏ ਨੇ ਜੇ ਰੱਬ ਦੇ ਦਾਨ ਦੀ ਕੀਮਤ ਨਹੀਂ ਪੈ ਸਕਦੀ ਤਾਂ ਮੈਂ ਸੋਚਦਾ ਰਿਹਾ, ਜੇ ਇੱਥੇ 13 ਲਿਖਿਆ ਤਾਂ 30 ਦਾਤੇ ਕਮਣ ਸ਼ੁਮਾਰ ਤੇ 3rd person ਹੋ ਗਿਆ ਅਤੇ 13 ਫਸਟ ਪਰਸਨ ਹੈ। ਤਾਂ ਕਿਉਂਕਿ ਸ਼ਬਦ ਦਾ ਸਾਰਾ ਕੰਟੈਕਸਟ ਮਨ ਦੀ ਗੱਲ ਚੱਲ ਰਹੀ ਹੈ, ਮਨ ਨੂੰ ਫਸਟ ਪਰਸਨ ਵਿੱਚ ਐਕਸਪਲੇਨ ਕੀਤਾ ਜਾ, ਮੁਖਾਤਿਬ ਕੀਤਾ ਜਾ ਰਿਹਾ। ਤਾਂ ਗੁਰੂ ਪਾਤਸ਼ਾਹ ਮਨ ਨੂੰ ਕਹਿ ਰਹੇ ਨੇ ਉਹ ਮੇਰੇ ਮਨ ਤੂੰ ਸਮਝਦਾ ਦਾਨ ਨਾ, ਤੂੰ ਆਵੇਂ ਬਸ ਬਹੁਤਾ ਦਾਨ ਦੇ, ਤੇਰੇ ਦਾਨੇ ਕੀਮਤ ਨਾ ਪਵੇ, ਉਹਦੀ ਕੀਮਤ ਨਹੀਂ ਪੈ ਸਕਦੀ। ਅਤੇ ਰੱਬ ਤਿਸ ਦਾਤੇ ਕਵਣ ਸ਼ੁਮਾਰ, ਉਹਦੀਆਂ ਬੇਅੰਤ ਦਾਤਾਂ ਨੇ, ਉਹਨਾਂ ਦਾ ਤੂੰ ਅੰਤ ਨਹੀਂ ਪਾ ਸਕਦਾ, ਬੇਸ਼ੁਮਾਰ ਦਾਤਾਂ ਨੇ। ਇਸ ਕਰਕੇ ਇਹ ਮੇਰੇ ਮਨ ਤੂੰ ਨਿਰਭਉ ਕਾ ਸੋਇਲਾ ਸਮਝਣ ਵਾਸਤੇ, ਗਾਉਣ ਵਾਸਤੇ ਆਓ। ਇਸ ਅੱਜ ਤੱਕ ਦੀ ਵਿਚਾਰ ਨੂੰ ਇੱਥੇ ਸੰਕੋਚਦਿਆਂ ਹੋਇਆਂ ਕੱਲ੍ਹ ਅਸੀਂ ਅੱਗੇ ਟੁਰਾਂਗੇ, ਇਸ ਨੂੰ ਅੱਗੇ ਸੰਬਤ ਸਾਹਾ ਤੋਂ ਲੈ ਕੇ ਸੇ ਦਿਆਵਨ ਅਤੇ 6x6 ਗੁਰੂ 6 ਉਪਦੇਸ਼। ਆਪ ਜੀ ਸਾਰਿਆਂ ਦੀ ਇਕਾਗਰਤਾ ਅਤੇ ਮੈਨੂੰ ਉਤਸ਼ਾਹ ਦੇ ਕੇ ਦੀ ਸਾਂਝ ਕਰਨ ਦਾ ਜਿਹੜਾ ਤੁਸੀਂ ਉਪਰਾਲਾ ਕੀਤਾ, ਮੈਂ ਸਾਰਿਆਂ ਦਾ ਧੰਨਵਾਦੀ ਹਾਂ। ਕੁਛ ਵੀ ਮੈਂ ਉੱਚਾ ਬੋਲ ਗਿਆ ਹਾਂ, ਗਲਤ ਬੋਲ ਗਿਆ ਹਾਂ, ਮੈਨੂੰ ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।